गुरपुरा जिन सिमरिया पहे निहाल नानक नाम आराधना कारज आवैरास तर जी अरे एक टेक तू लाहे बेदानी आस नानक नाम ते आई कारज आवै रास सतनाम वाहे गुरु साहिब जीओ तरंग तरंग तारण है निर्दनंग धन नाम नरहर है तरंग तरंग तारण निर्दनंग धन नाम नरहर अनाथ नाथ गोविंद है बलहीन बल केशव है सर्वभूत दयाल अच्युत दीन बांधव दामोदर है सर्वज्ञ है पूर्ण पुरख भगवान है भगत वत्सल करुणाम है घट घट बसंत वासुदेव है पार ब्रह्म परमेश्वर है जाचंत नानक कृपाल प्रसादंग नह विसरंत नह विसरंत नारायण है घट घट बसंत वासुदेव है पार ब्रह्म परमेश्वर है जाचंत नानक कृपाल प्रसादंग नह विसरंत नह विसरंत नारायण है वाहिगुरु जी का खालसा वाहिगुरु जी की फतेह। परम सत्कार योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सतगुरु जी दी बख्शिश कृपालता लैण वास्ते इकत्र होए गुरमुख प्यारे सतसंगी जनों सतगुरां दी पावन पवित्र इलाही गुरबाणी दा आप जी ने कीर्तन सरवण कीता है। अमृत भरपूर बचन सतगुरु गुरु पंचम पातशाह महाराज जी दे उच्चारण कीते हुए शलोक सहस्कृति इकवें शलोक दा पाठ आप जी ने अज सरवण कीता है जिस दी विचार धन गुरु ग्रंथ साहिब जी दी कृपा और आप संगत दी असीस नल आपां करनी साहिब श्री गुरु पंचम पातशाह जी महाराज अज दे इस पावन पवित्र शलोक दे अंदर डको डेले खांदे डिगदे ढेंदे हुए मन नूं इक बड़ा वड्डा सहारा पै दिंदे ने। साहब संबोधन प्रभु नूं करदे ने, ऐ मेरे मालक, इस संसार अंदर जिस बंदे दा कोई भी आसरा नहीं, उन्हां बे आसरिया लई तू आसरा बन जांदा। हे प्रभु, जिस निर्धन मनुख कोल एक कौडी भी नहीं, तू अपने नाम दी दात ओदे लई एक एहो जा अखुट खजाना बख्श देना जेड़ा ओदे घर अंदर कदी तोटा नहीं। हे प्रभु, जेड़े मनुख बलहीन ने, जिन्हां दे अंदर ताकत नहीं, जोर नहीं, तू बलहीना नू बल बख्श देना, ते मेरे प्रभु जिन्ना अनाथ लोकां दा कोई भी मालक बल्ली तैयार नहीं, तू अनाथां दा नाथ बन जाना। ते गुरु पंचम पिता कहिंदे ने, मेरे मालक, मैं केवल तेरे चरणा विच ए मंगण आया, हे ने आसरिया दे आसरे, बलहीणिया नू बल देण वाले, गरीबां नू तू खजाने बख्शन वाले, हे मेरे अनाथां दे नाथ, केवल एक बख्शिश मेरे ते कर दे, मेरी झोली विच अपनी नाम दी दात पा के मेनू अपने जीवन विच जिन्ने कु सवास बख्शे नी, एक भी सवास कदी तेरे नाम तो बिगू न जाए। नाम दी दात बख्श। धन गुरु ग्रंथ साहिब महाराज जी ने इस मन नू बड़ा टिकाऊ ते सहारा बख्शे। जदों किते मन डोलदा है ते धन गुरु ग्रंथ साहिब जी दी बाणी दे शब्द दा आसरा लईए, गुरु की बाणी दी ओट लईए, ते मेरा दाता इस डोलदे हुए मन नूं स्थिर कर दिंदा। सतगुरु गुरु ग्रंथ साहिब बचन करदे ने, कहिंदे ने, जे प्रभु वल हो जाए, जिस वाहिगुरु जिस मनुख उत्ते किरपा करदा, फिर ओनू किसे दा भय नहीं, कोई डर नहीं, मेरे वाहिगुरु दी कृपा नाल फिर ओ मनुख प्रभु तो बिना किसे दा खौफ खांदा भी नहीं। हजूर दी बाणी विच पावन पवित्र बचन आए ने, ते धन गुरु ग्रंथ साहिब विच अंकत ने साहिब कहिंदे ने, आखदे ने, ऐ मेरे मना, उस प्रभु दा सिमरन करिया कर जेड़ा वाहिगुरु निमाणिया नू माण बख्शदा, उस प्यारे प्रीतम दा शुकर करिया कर, ओदी याद भी जुड़ जाया कर जेड़ा सारी दुनिया दे भुखिया नू रिजक बख्शदा, ते उस निरंकार दे चरण परसिया कर जेड़ा गर्भ अग्न विच भी बचा दिंदा, ते भलिया केवल इत्थे बस नहीं, जेड़ा वाहिगुरु दुख विच सुख विच औख विच आप खुद हाजिर हो के सेवक दी रख लैंदा, उस प्रभु नू कदी अपने हिरदे विचों भुलाई। सतगुरु ने वचन कीता, कह लगे, निमाने को जो दे तो मान, जेड़ा वाहिगुरु निमाने नू मान दिंदा है। साहब अगे कहिंदे, सगल भूखे को करता दान, जितने भी दुनिया विच भूखे मनुख ने, ते चेते रखना भुख किसे भी तरह दी, आत्मा दी भुख, मन दी भुख, शरीर दी भुख, सतगुरु कहिंदे हर तरह दे भूखे मनुख दी तृप्ति मेरे वाहिगुरु जी कृपा करके आप कर देंदे। निमाने को जो दे तो मान, सगल भूखे को कर तो दान, गर्भ घोर मैं राखण हार, ते फिर कहिंदे जिहड़ा इन्ना वड्डा वाहिगुरु कृपा करदा है, ते साडा फर्ज बनदा आपां की करिए, तिस ठाकुर को सदा नमस्कार, उस वाहिगुरु जी दे चरणां विच तो हमेशा झुकिया रहा कर। साहब अगे रहाओ दी तुक विच बचन करदे ने, मैं इस अज बेनती कर रहा वा कि उस प्रभु दा शुकर कर, नाम दी जाचना कर ओदे तो, जेड़ा भलिया अनाथा दा नाथ, जेड़ा बलहीणा लई बल, जेड़ा गरीबां दे लई दौलत, ते ध्यान रख जेड़ा निधरिया दी तिर बन जांदा है। सतगुरु बचन करदे ने, कह लगे, ऐसा प्रभ मन माहे सदा त्याए, एहो जे वाहिगुरु नू सदा मन विच त्याया कर, की हो जाए नू घट अव घट, अव घट दा अर्थ हुंदा दिखम, के जेड़ा मेरा प्रभु मुसीबत विच आ के भी आप हाथ दे के रख लैंदा, साहब कह लगे घट अब घट जत कते सहाय जिथे किथे भी तू जाएगा मेरा प्रभु तेरे नाल मदद कर दे। इस करके ऐसा प्रभ मन माए सदा त्याए उस वह गुरु नू तू सदा मन विच त्याया कर। सतगुरु कहिंदे ने फिर ओहदा एक बिरदी ओह जे निमाणे नू मान देंदा है ना जे ओहदे सामने कोई अमीर आ जांदा है प्रभु तां वी उसे नजर नाल देखदे ने ते जे कोई अत दा कंगाल भी आ जांदा है तां वी मेरा वाहिगुरु उसे नजर नाल देखदा है। ध्यान रखी केड़ी थां जिथे मेरे वाहिगुरु जी दी कृपा नहीं एक जमीन ते तुरन वाली छोटी जी कीड़ी तो लैके वड्डे आकार वाले हाथी तक हर एक दे अंदर मेरा वाहिगुरु एक बराबर समाया होया। सतगुरु ने वचन कीता कह लगे रंक राओ जाकै एक समान। रंक दा अर्थ है गरीब राओ दा अर्थ है अमीर। उस वाहिगुरु जी दियां नजरां विच ध्यान रखना माया दी तुलना करके कोई वड्डा छोटा नहीं। सतगुरु ने ते बाणी विच बड़े प्यारे वचन कहे किन्ने इत्थे बंदा जात करके किसे नू उच्चा कह देने जात करके लोग किसे नू नीवा बना देंदे ने। सतगुरु कहिंदे ने किसे नू दौलत करके तनाड़ उच्चा खानदान लोग कहिंदे ने जिदे कोल दौलत ने ओनू लोग गरीब कहिंदे ने। ते जदों मेरे वाहिगुरु जी दियां नजरां विच ए गल होवे कि दातिया तेरे दर ते जात करके कोई उच्चा है तेरे दर ते कोई दौलत करके वड्डा छोटा बन सकदा है ते गुरु नानक साहिब कहन लगे जात दियां गल्लां ते इस चार टकियां दियां बातां केवल इस लोक विच नहीं जिथे तेरा टिकाणा जाके बनना है उथे जात ते रुपये दी गल पुछ नहीं कोई। असि बचन पढ़ने हजूर दे आसा दीवार विच अगे जात ना जोर है अगे जात नहीं अगे जोरदार ते ताकत नहीं बल नहीं किसे ने काम नहीं करना अगे जात ना जोर है क्योंकि अगे जियो नवे नवे दर ते जिन्ना नल तेरी जान पहचान नहीं उन्ना नल ता गल ही केवल ओ कर सकदा है जिदे पल्ले नाम दी दौलत है जिदे कोल नाम नहीं ओदे नाल ओ गल ही कोई नहीं करदा। सतगुरु ने ताही बाणी विच क्या कहन लगे अवर करतूत सगली जम डाने अगे जियो नवे अवर करतूत सगली जम डाने गोबिंद भजन बिन तिल नहीं माने। मैं अर्ज कर रहा ओदियां नजरां विच मेरे गुरु अर्जन साहब किन्ने रंक राओ जाके एक समान। कीट हस्त कीट दा अर्थ कीड़ी हस्त दा अर्थ हाथी कीट हस्त सगल पूरान। ध्यान रखना इथे पप्पे नूं दुलंकड़े पूरान पूरान दा अर्थ हुंदा है कि एक बराबर पूरिया होया समाया होया। भावें बाणी विच शब्द प्राण भी आया ते बाणी विच शब्द पुराण भी आया। साहब ने वचन कीता लख सुरती लख ज्ञान ध्यान पढ़िया पाठ पुराण। इथे पप्पे नूं औंकड़े इथे पुराण दा अर्थ 18 प्राणा दा जिक्र साहब करदे ने। जदों असीं पढ़ने आ रण में छुटे प्राण उथे पप्पे नू औंकड़ नहीं। कई बारी पढ़ दिया थोड़ा जे एक जे किते औंकड़ ना लावांगे ते देखना अर्थां दे अनर्थ हो सकदे। जदों असीं पढ़ने लख सुरती लख ज्ञान ध्यान पढ़िया पाठ पुराण ते जे इथे पाठ कर दिए प्राण ते प्राण दा अर्थ हुंदा श्वास ते जे औंकड़ ला के पाठ करांगे पुराण पुराण दा अर्थ जेहड़े गिनती दे 18 पुराण ने। जदों असीं पाठ करने रण में छुटे प्राण हुण इत्थे जे औंकड़ ला के पाठ कर देंगे पुराण ते प्यारे ग्रंथ कोई नहीं बनने। इत्थे पाठ औंकड़ तो रह के प्राण मैदाने जंग विच सूरमे अपने प्राण त्याग देंदे। ध्यान रखना इत्थे शब्द आया साहिब किन्ने रंक राओ जाके एक समान। कीत हस्त सगल पुराण हुण इत्थे ना तां अर्थ जे 18 पुराण ते ना अर्थ ने आ प्राण जेड़े साडे चलदे ने। इथे पूराण दा अर्थ हुंदा पूरिया होया समाया होया। ओ मेरा प्रभु ओदे सामने गरीब अमीर एक है। ध्यान रखना ओदे सामने साहिब कहिंदे ने कीड़ी ते हाथी एक ने। ओ कीड़ी विच भी बैठा है हाथी विच भी बैठा है। उस वाहिगुरु दी कोई थां ऐसी नहीं जिथे ओदा निवास नहीं। रंक राओ जाके एक समान कीत हस्त सगल पुराण। ताई हजूर बाणी विच कहिंदे ने चिंती ते कुंचर अस्थूला सापर कृपा दृष्ट कर फूला कीत हस्त सगल पूरण। ते ओ मेरा वाहिगुरु किन्ना कु कृपा करदा ਹੁਣ ਇੱਥੇ ਤਾਂ ਅਸਾਂ ਕਿਸੇ ਦੀ ਮਦਦ ਕਰਨੀ ਹੋਵੇ ਨਾ ਸੱਚੇ ਬੰਦੇ ਦੀ ਤੇ ਤਾਂ ਵੀ ਚਾਰ ਬੰਦਿਆਂ ਨੂੰ ਪੁੱਛਾਂਗੇ ਵੀ ਇਸ ਬੰਦੇ ਦੀ ਮਦਦ ਕਰੀਏ ਕਿ ਨਾ ਤੇ ਕਹਿੰਦੇ ਨੇ ਵਾਹਿਗੁਰੂ ਮਦਦ ਕਰਨ ਲੱਗਿਆ ਕਦੀ ਪੁੱਛਦਾ ਨਹੀਂ ਉਹ ਨਹੀਂ ਦੇਖਦਾ ਇਸ ਬੰਦੇ ਦੇ ਸਾਰੀ ਦੁਨੀਆਂ ਵਿਰੁੱਧ ਮੈਂ ਇਹਦਾ ਮਦਦ ਕਰਾਂ ਕਿ ਨਾ ਮੇਰਾ ਗੁਰੂ ਅਰਜਨ ਸਾਹਿਬ ਕਹਿੰਦਾ ਉਹ ਨਿਆਸਰਿਆ ਦਾ ਆਸਰਾ ਬੀਓ ਪੂਛ ਨਾ ਮਸਲਕ ਧਰੈ ਬੀਓ ਪੂਛ ਦਰ ਤੇ ਕਿਸੇ ਦੂਜੇ ਨੂੰ ਪੁੱਛਦੀ ਨੀ ਮੈਂ ਵੀ ਮਦਦ ਕਰਾਂ ਕਿ ਨਾ ਲੋਕਾਂ ਵਿਚ ਵੀ ਕੀ ਪੋਜੀਸ਼ਨ ਹੈ ਬੀਓ ਪੂਛ ਨਾ ਮਸਲਕ ਧਰੈ ਜੋ ਕੁਛ ਕਰੈ ਸੋ ਆਪੇ ਕਰੈ ਜੋ ਕੁਝ ਉਹਦੀ ਮਰਜ਼ੀ ਵਿਚ ਆਉਂਦਾ ਉਹ ਕਰਦਾ ਮੇਰੇ ਕਹਿਣ ਤੋਂ ਮੁਰਾਦ ਇਹ ਵੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਨੇ ਆਸਰਿਆਂ ਦਾ ਆਸਰਾ ਉਹ ਧਨ ਹੀਨਿਆਂ ਲਈ ਨਾਮ ਦੀ ਦੌਲਤ ਬਣ ਜਾਂਦਾ ਸਤਿਗੁਰੂ ਕੀ ਬਾਣੀ ਪੜ੍ਹਦਿਆਂ ਹਜ਼ੂਰ ਦੇ ਮਾਰੂ ਡੱਖਣੇ ਜਦੋਂ ਅਸੀਂ ਪੜ੍ਹਨੇ ਲੈਂਦੀ ਬੋਲੀ ਤੇ ਵੈਸੇ ਨਾ ਜਿਹੜੇ ਮਾਰੂ ਡੱਖਣੇ ਨੇ ਇਸ ਬਾਣੀ ਦੇ ਕਦੀ ਅਰਥ ਕਰਕੇ ਦੇਖੋ ਮੇਰੇ ਸਤਿਗੁਰੂ ਨੇ ਪਿਆਰੇ ਪਰਮੇਸ਼ਵਰ ਦੇ ਪ੍ਰੇਮ ਵਿਚ ਭਿੱਜ ਕੇ ਇੰਨੇ ਕੁ ਪਿਆਰੇ ਬਚਨ ਕੀਤੇ ਪਹਿਲਾ ਸ਼ਬਦ ਹੀ ਆਉਂਦਾ ਤੂੰ ਚੋ ਸੱਜਣ ਮਹਿੰਦਿਆ ਤੂੰ ਚੋ ਚੋ ਦਰ ਤੇ ਬੋਲ ਤੂੰ ਚੋ ਸੱਜਣ ਮਹਿੰਦਿਆ ਹੇ ਮੇਰੇ ਸੱਜਣ ਵਾਹਿਗੁਰੂ ਤੂੰ ਬੋਲ ਤਾਂ ਸਹੀ ਤੇ ਜੇ ਇੱਕ ਵਾਰੀ ਤੂੰ ਮੇਰੇ ਨਾਲ ਪ੍ਰੇਮ ਨਾਲ ਬੋਲ ਪੈਣ ਮੈਂ ਪਤਾ ਤੇਰੀ ਸੇਵਾ ਕੀ ਕਰਾਂ ਦੇਈ ਸਿਸ ਉਤਾਰ ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿਚ ਪੇਟ ਕਰ ਜਾਂਦਾ ਤੂੰ ਚੋ ਸੱਜਣ ਮਹਿੰਦਿਆ ਡੇਈ ਸਿਸ ਉਤਾਰ ਨੈਣ ਮਹਿੰਗੇ ਤਰਸਦੇ ਮੇਰੇ ਮਹਿੰਗੇ ਨੈਣ ਮੇਰੇ ਨੇਤਰ ਤਰਸਦੇ ਪਏ ਨੇ ਵਿਲਕਦੇ ਪਏ ਨੇ ਨੈਣ ਮਹਿੰਗੇ ਤਰਸਦੇ ਕਦ ਪੱਸੀ ਦੀਦਾਰ ਪੱਸੀ ਦਰ ਤੇ ਦੇਖ ਉਹ ਕਦੋਂ ਸਮਾਂ ਆਵੇਗਾ ਮੇਰੇ ਸੱਜਣਾ ਜਦੋਂ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰਾਂਗਾ ਤੇ ਕੰਨਾਂ ਨਾਲ ਮੇਰੇ ਵਾਹਿਗੁਰੂ ਤੇਰੇ ਬਚਨ ਸੁਣਾ ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਇਸ ਮਾਰੂ ਡੱਖਣੇ ਕੀ ਵਾਰ ਅੰਦਰ ਸਤਵੀਂ ਪੌੜੀ ਦਾ ਪਾਠ ਹਰ ਗੁਰਸਿੱਖ ਨੂੰ ਚੇਤੇ ਵੇ ਜਿਹਦੇ ਵੱਲ ਵਾਹਿਗੁਰੂ ਕਿਰਪਾ ਕਰੇ ਉਹਨੂੰ ਫਿਰ ਕਿਸੇ ਦਾ ਭੈ ਨਹੀਂ ਆ ਸਤਿਗੁਰੂ ਨੇ ਬਚਨ ਕੀਤਾ ਕਹਿਣ ਲੱਗੇ ਸਤਵੀਂ ਪੌੜੀ ਜਾਂ ਤੂੰ ਮੇਰਾ ਵੱਲ ਹੈ ਜੇ ਮੇਰੇ ਪ੍ਰਭੂ ਤੂੰ ਮੇਰੇ ਵੱਲ ਏ ਮੇਰੇ ਨਾਲ ਏ ਤਾਂ ਕਿਆ ਮੋਹ ਛੰਦਾ ਮੋਹ ਛੰਦਾ ਦਰ ਤੇ ਮੁਠਾਜਗੀ ਮੈਨੂੰ ਕਿਸੇ ਦੇ ਅੱਗੇ ਝੋਲੀ ਅੱਡਣ ਦੀ ਕੋਈ ਲੋੜ ਨਹੀਂ ਜੇ ਤੂੰ ਮੇਰੇ ਵੱਲ ਹੋਏ ਮੈਨੂੰ ਫਿਰ ਕਿਸੇ ਦਾ ਭੈ ਨਹੀਂ ਪਰ ਅਗਲੇ ਜਿਹੜੇ ਬਚਨ ਕਹੇ ਨਾ ਜੇ ਵੱਲ ਰੱਬ ਜਿਹਦੇ ਹੁੰਦਾ ਤੇ ਉਹਦਾ ਜੀਵਨ ਵੀ ਕੁਝ ਹੋਰ ਹੋ ਜਾਂਦਾ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਦੋਂ ਤੂੰ ਮੇਰੇ ਵੱਲ ਹੋ ਗਿਆ ਪਰਦੇ ਪਾ ਕੇ ਕੁਝ ਲੁਕਾ ਕੇ ਨਹੀਂ ਰੱਖਿਆ ਤੂੰ ਸਭ ਕੁਝ ਆਪਣਾ ਜੋ ਕੁਛ ਮੈਨੂੰ ਸੌਂਪ ਦਿੱਤਾ ਜਾ ਤੇਰਾ ਬੰਦਾ ਇੱਥੇ ਜਾ ਦਰ ਤੇ ਜਦੋਂ ਹੇ ਮੇਰੇ ਵਾਹਿਗੁਰੂ ਜਦੋਂ ਮੈਂ ਤੇਰਾ ਬੰਦਾ ਬੰਦਾ ਦਾ ਅਰਥ ਵਿਦਵਾਨ ਸੱਜਣ ਗੁਲਾਮ ਵੀ ਕਰਦੇ ਨੇ ਬੰਦਾ ਦਾ ਅਰਥ ਸੇਵਕ ਵੀ ਕਰਦੇ ਨੇ ਸਾਹਿਬ ਕਹਿੰਦੇ ਨੇ ਹੇ ਮੇਰੇ ਪ੍ਰਭੂ ਜਦੋਂ ਮੈਂ ਤੇਰਾ ਸੇਵਕ ਬਣਿਆ ਤੂੰ ਮੇਰੇ ਵੱਲ ਹੋ ਗਏ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਕਿਉਂਕਿ ਸਭ ਕੁਝ ਤੂੰ ਮੈਨੂੰ ਸੌਂਪ ਦਿੱਤਾ ਪੁੱਛਿਆ ਸਤਿਗੁਰੂ ਕੀ ਕੁਝ ਸੌਂਪਿਆ ਕਿਉਂਕਿ ਬਾਣੀ ਦੀ ਇੱਕ ਇੱਕ ਤੁਕ ਨਾਲ ਅੱਗੇ ਤੁਰੀਏ ਤੇ ਰਾਸ ਹੀ ਬੜਾ ਕਹਿਣ ਲੱਗੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਕੀ ਕੁਝ ਸੌਂਪਿਆ ਜੀ ਕਹਿਣ ਲੱਗੇ ਲਖਮੀ ਤੋਟ ਨਾ ਆਵਈ ਆਹ ਜਿਹੜੀ ਦੁਨੀਆਂ ਦੀ ਦੌਲਤ ਇਹਦਾ ਕੋਈ ਤੋਟਾ ਨਹੀਂ ਆਉਂਦਾ ਜਿੱਦਣ ਮੇਰੇ ਵੱਲ ਵਾਹਿਗੁਰੂ ਹੋ ਗਏ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ ਮੈਂ ਆਪ ਭੋਗਣਾ ਖਾਂਦਾ ਮੈਂ ਸੇਵਾ ਲਈ ਖਰਚ ਲਵਾਂ ਤੇ ਕਹਿੰਦੇ ਨੇ ਇੱਥੇ ਬਸ ਨੀ ਕੱਲੇ ਰੁਪਈਏ ਨਹੀਂ ਬੰਦਗੀ ਕਰਨ ਵਾਲੇ ਵਾਸਤੇ 84 ਲੱਖ ਜੂਨ ਜਿਹੜੀ ਏ ਮੇਰਾ ਰੱਬ ਉਹਦੀ ਸੇਵਾ ਵਿਚ ਖੜੀ ਕਰ ਦਿੰਦਾ ਜਿਹੜਾ ਰੱਬ ਜਿਹਦੇ ਉੱਤੇ ਕਿਰਪਾ ਕਰਕੇ ਉਹਦੇ ਵੱਲ ਹੋ ਜਾਵੇ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ ਲੱਖ 84 ਮੇਦਨੀ ਸਭ ਸੇਵ ਕਰਨ ਦਾ 84 ਲੱਖ ਜਿਹੜੀ ਜੂਨ ਮਾਨੋ ਉਹਦੀ ਸੇਵਾ ਵਿਚ ਖਲੋਤੀ ਏ ਤੇ ਅਗਲਾ ਬਚਨ ਸਾਹਿਬ ਕਹਿੰਦੇ ਨੇ ਇਹ ਵੈਰੀ ਮਿੱਤਰ ਸਭ ਕੀਤੇ ਆ ਜਿਹੜੇ ਮੇਰੇ ਅੱਗੇ ਦੁਸ਼ਮਣ ਸਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਦਵੈਸ਼ ਬਖੀਲੀ ਖਿੰਜੋ ਤਾਣ ਸਾੜਾ ਇਹ ਜਿੰਨੇ ਵੀ ਦੁਸ਼ਮਣ ਸਨ ਮੇਰੇ ਵਾਹਿਗੁਰੂ ਤੂੰ ਕਿਰਪਾ ਕਰਕੇ ਮੇਰੇ ਮਿੱਤਰ ਬਣਾ ਦਿੱਤੇ ਕਿਹੋ ਜਿਹਾ ਮਿੱਤਰ ਬਣ ਗਏ ਹੁਣ ਲਾਲਚ ਦੀ ਥਾਂ ਸੰਤੋਖ ਆ ਗਿਆ ਮੋਹ ਦੀ ਥਾਂ ਪ੍ਰੇਮ ਨੇ ਲੈ ਲਈ ਹੰਕਾਰ ਦੀ ਥਾਂ ਤੇ ਮੇਰੇ ਵਾਹਿਗੁਰੂ ਅਣਖ ਆ ਗਈ ਕ੍ਰੋਧ ਦੀ ਥਾਂ ਤੇ ਵੀ ਰਸ ਆ ਗਿਆ ਕਾਮ ਦੀ ਥਾਂ ਤੇ ਮੇਰੇ ਦਾਤਿਆ ਤੂੰ ਸੰਜਮ ਬਖਸ਼ ਦਿੱਤਾ ਇਹ ਸਾਰੇ ਮੇਰੇ ਮਿੱਤਰ ਬਣਾ ਦਿੱਤੇ ਇਹ ਵੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਮੰਦਾ ਹੁਣ ਮੇਰਾ ਇਹ ਕੁਝ ਮਾੜਾ ਕਰ ਹੀ ਨਹੀਂ ਸਕਦੇ ਤੇ ਜਿਹਦੇ ਵੱਲ ਰੱਬ ਹੋ ਜਾਏ ਹੋਰ ਕਿੰਨੀ ਕੁ ਕਿਰਪਾ। ਸਤਿਗੁਰੂ ਨੇ ਫਿਰ ਪਤੇ ਦੀ ਗੱਲ ਕਹਿ ਦਿੱਤੀ, ਕਹਿਣ ਲੱਗੇ ਸੁਣ ਸੱਜਣਾ, ਇੱਕ ਤਾਂ ਦੌਲਤ ਦੀ ਕਮੀ ਨਹੀਂ, ਵਾਹਿਗੁਰੂ ਸਭ ਕੁਝ ਸੌਂਪ ਦਿੰਦਾ, ਦੂਸਰਾ ਯਾਦ ਰੱਖੀ ਸੱਜਣਾ ਕਿ ਮੇਰਾ ਵਾਹਿਗੁਰੂ ਸਾਰੀਆਂ ਜੂਨਾਂ ਤੇਰੇ ਅਧੀਨ ਕਰ ਦੇਗਾ, ਤੇਰੀ ਹਰ ਥਾਂ ਤੇ ਚੱਲੇਗੀ। ਤੀਸਰਾ ਬਚਨ ਕਿਹਾ ਸਾਹਿਬ ਕਹਿੰਦੇ ਨੇ ਕਿ ਯਾਦ ਰੱਖ ਜਿਹੜੇ ਵੈਰੀ ਨੇ ਇਹ ਵੀ ਮਿੱਤਰ ਬਣ ਜਾਂਦੇ ਨੇ, ਤੇ ਹੋਰ ਕਿੰਨੀ ਕੁ ਕਿਰਪਾ। ਕਹਿਣ ਲੱਗੇ ਜਿਹਦੇ ਵੱਲ ਵਾਹਿਗੁਰੂ ਹੋਵੇ ਉਹਦਾ ਦਰਗਾਹ ਵਿਚ ਲੇਖਾ ਹੀ ਕੋਈ ਨੀ ਪੁੱਛਦਾ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ। ਜੇ ਵਾਹਿਗੁਰੂ ਵਾਲੇ ਤੇ ਕਿਸੇ ਨੇ ਲੇਖਾ ਪੁੱਛਣਾ ਨਹੀਂ, ਪਰ ਹਾਂ ਜਿਹੜਾ ਉਹਦੇ ਚਰਨਾਂ ਨਾਲ ਜੁੜ ਜਾਏ। ਭਾਈ ਗੁਰਦਾਸ ਹੋਰਾਂ ਦਾ ਇੱਕ ਕਵਿਤੇ, ਉਹਨਾਂ ਨੇ ਬੜੀਆਂ ਪੁਰਾਣਿਕ ਘਟਨਾਵਾਂ ਲਈਆਂ ਨੇ, ਪਰ ਉਹਨਾਂ ਤਿੰਨ ਉਦਾਹਰਨਾਂ ਦੇਖ ਕੇ ਗੱਲ ਫਿਰ ਉਹ ਪ੍ਰਭੂ ਜਿਹਦੇ ਵੱਲ ਹੋਵੇ ਉਹਦੀ ਕਰਦੇ ਨੇ। ਧਿਆਨ ਦੇਣਾ, ਪਹਿਲੀ ਉਦਾਹਰਨ ਉਹਨਾਂ ਨੇ ਲਈ ਹੈ ਦ੍ਰੋਪਦੀ ਦੀ, ਗੁਰੂ ਗ੍ਰੰਥ ਸਾਹਿਬ ਵਿਚ ਇਹ ਬਹੁਤ ਵਾਰੀ ਉਦਾਹਰਨ ਆਈ ਹੈ। ਦੂਸਰੀ ਉਦਾਹਰਨ ਭਾਈ ਗੁਰਦਾਸ ਹੋਰਾਂ ਨੇ ਲਈ ਹੈ ਸੁਦਾਮੇ ਦੀ। ਤੀਸਰੀ ਉਦਾਹਰਨ ਭਾਈ ਗੁਰਦਾਸ ਹੋਰਾਂ ਨੇ ਲਈ ਹੈ ਹਾਥੀ ਦੀ, ਤੇ ਗੱਲ ਇਹ ਸਿੱਧ ਕੀਤੀ ਹੈ ਵੀ ਸੱਜਣਾ ਜਿਹਦੇ ਵੱਲ ਵਾਹਿਗੁਰੂ ਹੋਵੇ ਫਿਰ ਉਹਨੂੰ ਕਿਸੇ ਚੀਜ਼ ਦਾ ਤੋਟਾ ਨਹੀਂ। ਦ੍ਰੋਪਤਾ ਨਦੀ ਤੇ ਇਸ਼ਨਾਨ ਕਰਦੇ ਰਿਸ਼ੀ ਨੂੰ ਤੱਕਿਆ, ਉਸ ਕਵਿਤ ਮੁਤਾਬਕ ਰਿਸ਼ੀ ਦੁਰਭਾਸ਼ਾ, ਇਸ਼ਨਾਨ ਕਰਦੇ ਉਹਦੀ ਲੰਗੋਟੀ ਪਾਣੀ ਵਿਚ ਵਹਿ ਗਈ ਏ, ਰੁੜ ਗਈ, ਤੇ ਦੇਖਿਆ ਪਾਣੀ ਵਿਚ ਖਲੋਤਾ ਹੋਇਆ ਇਹ ਮਹਾਤਮਾ ਆਪਣੇ ਨਗੇਜ ਨੂੰ ਢੱਕ ਕੇ ਪਾਣੀ ਵਿਚ ਖਲੋਤਾ, ਇਹਦੇ ਕੋਲ ਬਸਤਰ ਨਹੀਂ। ਤੇ ਦ੍ਰੋਪਤਾ ਨੇ ਆਪਣੇ ਤਨ ਦਾ ਬਸਤਰ ਪਾੜ ਕੇ ਮਹਾਤਮਾ ਵੱਲ ਸੱਦ ਦਿੱਤਾ, ਤੇ ਉਹਨੇ ਇੱਕੋ ਗੱਲ ਕਿਹਾ ਸੀ, ਬੱਚੀਏ ਕਿਸੇ ਦੇ ਤਨ ਨੂੰ ਢੱਕੇ ਹੀ, ਮੇਰਾ ਪ੍ਰਭੂ ਕਦੀ ਤੇਰੀ ਪੱਤ ਨੂੰ ਢੱਕੇਗਾ। ਗੱਲ ਪ੍ਰਭੂ ਦੀ ਕੀਤੀ, ਧਿਆਨ ਦੇਣਾ ਉਦਾਹਰਨ ਵੱਲ। ਕਹਿਣ ਲੱਗੇ ਸੁਦਾਮਾ ਆਇਆ, ਉਹਦੇ ਕੋਲ ਕੇਵਲ ਚੌਲ ਨੇ, ਅੱਤ ਦੀ ਗਰੀਬੀ ਏ, ਇੱਕ ਮੁੱਠ ਚੌਲ ਦੇ ਕੇ ਆਪਣੇ ਮਿੱਤਰ ਕ੍ਰਿਸ਼ਨ ਨੂੰ ਰਿਝਾ ਲਿਆ। ਹਾਥੀ ਨੂੰ ਦੇਵਲ ਰਿਸ਼ੀ, ਇਹ ਗੰਧਰਵ ਸੀ, ਜੋ ਮਿੱਥ ਦੇ ਮੁਤਾਬਕ ਇਹਨੂੰ ਦੇਵਲ ਰਿਸ਼ੀ ਨੇ ਸਰਾਪ ਦੇ ਦਿੱਤਾ, ਇਹ ਹਾਥੀ ਬਣਿਆ, ਵਰਨ ਦੇ ਤਲਾਬ ਵਿਚ ਗਿਆ, ਇਹਨੂੰ ਤੰਦਵੇ ਨੇ ਪਕੜ ਲਿਆ, ਤੇ ਜਦੋਂ ਇਹ ਪਾਣੀ ਵਿਚ ਡੁੱਬਣ ਲੱਗਾ ਤੇ ਇਹਨੇ ਪ੍ਰਭੂ ਦੇ ਚਰਨਾਂ ਵਿਚ ਕਮਲ ਦਾ ਫੁੱਲ ਤੋੜ ਕੇ ਭੇਟਾ ਕੀਤਾ, ਦਾਤਿਆ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ। ਉਸ ਵਕਤ ਪਿਆਰਿਓ ਭਾਈ ਗੁਰਦਾਸ ਕਹਿੰਦੇ ਨੇ, ਦੇਖੋ ਮੇਰੇ ਰੱਬ ਦੀ ਕਿਰਪਾ, ਜਿਹਦੇ ਵੱਲ ਮੇਰਾ ਪ੍ਰਭੂ ਹੋਵੇ ਫਿਰ ਉਹਨੂੰ ਭੈ ਨਹੀਂ। ਦ੍ਰੋਪਤਾ ਦੀ ਪੱਤ ਨੂੰ ਨਗਨ ਕਰਨ ਲਈ ਪੂਰਾ ਤਾਣ ਲਾ ਦਿੱਤਾ ਸੂਰਮਿਆਂ ਨੇ, ਪਰ ਜੇ ਮੇਰਾ ਵਾਹਿਗੁਰੂ ਕਿਰਪਾ ਕਰਨ ਤੇ ਆਵੇ, ਚੇਤੇ ਰੱਖਣਾ ਉਹ ਪੱਤ ਢੱਕਣ ਵਾਲਾ ਕਦੀ ਕਿਸੇ ਦਾ ਨਗੇਜ ਪ੍ਰਗਟ ਨਹੀਂ ਹੋਣ ਦਿੰਦਾ। ਦ੍ਰੋਪਤਾ ਦੇ ਤਨ ਦੇ ਚੀਰ ਉਤਾਰੀ ਗਏ, ਪਰ ਹੈਰਾਨਗੀ ਦੀ ਬਾਤ, ਪ੍ਰਭੂ ਨੇ ਮਾਨੋ ਕੇ ਕੱਪੜੇ ਦਾ ਇੱਕ ਨਦੀ ਇੱਕ ਦਰਿਆ ਵਹਾ ਦਿੱਤਾ, ਇੱਕ ਮੁੱਠੀ ਚੌਲ ਦਿੱਤੇ ਸੁਦਾਮੇ ਨੇ, ਚਾਰ ਪਦਾਰਥ ਪਾ ਲਏ, ਧਿਆਨ ਰੱਖਣਾ ਇੱਕ ਫੁੱਲ ਭੇਟਾ ਕਰਕੇ ਹਾਥੀ ਤੰਦਵੇ ਤੋਂ ਬਚ ਗਿਆ। ਤੇ ਭਾਈ ਗੁਰਦਾਸ ਕਹਿਣ ਲੱਗੇ, ਅਸਲੀਅਤ ਗੱਲ ਇਹ ਹੀ, ਭਾਵੇਂ ਹੁਣ ਜਿਵੇਂ ਮੰਨੀ ਜਾ, ਜਿਹਦੇ ਵੱਲ ਰੱਬ ਹੋ ਜਾਏ ਉਹਦਾ ਕੋਈ ਕੁਝ ਵਿਗਾੜ ਸਕਦਾ ਹੀ ਨਹੀਂ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸ ਰਹੇ, ਦ੍ਰੋਪਦੀ ਕੁਪੀਨ ਮਾਤਰ, ਕੁਪੀਨ ਦਰ ਤੇ ਲੰਗੋਟੀ ਜਿੰਨਾ ਕੱਪੜਾ ਦਿੱਤਾ, ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸ ਰਹੇ, ਤਾਂ ਤੇ ਸਭਾ ਮੱਧ ਬਯੋ ਬਸਨ ਪ੍ਰਵਾਹ ਦੀ, ਬਸਨ ਦਰ ਤੇ ਕੱਪੜਾ। ਫਿਰ ਵਾਹਿਗੁਰੂ ਨੇ ਇੰਨੀ ਕੁ ਬਰਕਤ ਪੈਦਾ ਕੀਤੀ, ਭਰੇ ਦਰਬਾਰ ਵਿਚ ਕੱਪੜੇ ਦਾ ਮਾਨੋ ਦਰਿਆ ਵਹਿ ਤੁਰਿਆ, ਤਾਂ ਤੇ ਸਭਾ ਮੱਧ ਬਯੋ ਬਸਨ ਪ੍ਰਵਾਹ ਜੀ। ਕਹਿਣ ਲੱਗੇ ਤਨਕ ਤਾਂਦੁਲ ਜਗਦੀਸ਼ਾ ਦਏ ਸੁਦਾਮੇ, ਥੋੜੇ ਜੇ ਚੌਲ ਸੁਦਾਮੇ ਨੇ ਕ੍ਰਿਸ਼ਨ ਨੂੰ ਦਿੱਤੇ, ਤਾਂ ਤੇ ਪਾਏ ਚਤਰ ਪਦਾਰਥ ਅਥਾ ਜੀ। ਕਹਿਣ ਲੱਗੇ ਦੁਖਦ ਗਜਿੰਦ ਅਰ ਬਿੰਦ ਗਏ, ਭੇਟ ਰੱਖ ਤਾਂ ਕਹਿ ਕਾਜੈ ਚੱਕਰ ਪਾਣ ਆਣ ਗ੍ਰਸੇ ਗ੍ਰਾਹ ਜੀ। ਅਖੀਰ ਦੀ ਇਨ੍ਹਾਂ ਦੀ ਪੰਕਤੀ ਤੋਂ ਪਹਿਲੀ ਪੰਕਤੀ ਏ, ਦੁਖਤ ਗਜਿੰਦ, ਗਜਿੰਦਦਾਰ ਤੇ ਹਾਥੀ। ਸਾਧ ਸੰਗਤ ਮੈਂ ਇੱਕ ਖਿਨ ਬੇਨਤੀ ਕਰਨੀ ਚਾਹੁੰਦਾ ਵਾਂ, ਇਹ ਉਦਾਹਰਨ ਬਾਣੀ ਵਿਚ ਵੀ ਬੜੀ ਵਾਰੀ ਆਈ, ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਵਿਚ ਇਹ ਦੋਹਰਾ। ਹੁਣ ਕਈ ਸੱਜਣ ਨਾ ਕਹਿੰਦੇ ਨੇ ਵੀ ਗੁਰੂ ਤੇਗ ਬਹਾਦਰ ਜੀ, ਜਿਵੇਂ ਭਾਈ ਸੰਤੋਖ ਸਿੰਘ ਨੇ ਵੀ ਸ਼ਾਇਦ ਜ਼ਿਕਰ ਕੀਤਾ, ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਸਨ ਤੇ ਉਨ੍ਹਾਂ ਨੇ ਇਹ ਪੱਤਰਕਾਰ ਲਿਖ ਕੇ ਭੇਜੀ, ਆਨੰਦਪੁਰ ਕੇ ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਉ ਨਾਨਕ ਅਬ ਓਟ ਹਾਰ ਗਾਜੂ ਹੋ ਸਹਾਏ। ਕਹਿੰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਉਨ੍ਹਾਂ ਮੁਤਾਬਕ, ਕੁਝ ਵਿਦਵਾਨਾਂ ਦੀ ਰਾਏ ਮੁਤਾਬਕ, ਕਿ ਉਨ੍ਹਾਂ ਨੇ ਦੇਖਣ ਵਾਸਤੇ ਵੀ ਇਹਦਾ ਉੱਤਰ ਕੀ ਦੇਣਗੇ, पर प्यारियों मैं अर्ज करा धन गुरु ग्रंथ साहब की बाणी ना कई तरीकों तक साडे ते कृपा कर दी है। किते उपदेश दे रूप विच, किते गुरु दे रूप विच, कदी प्रभु दे रूप विच, कदी मनन दी गल ते गुरु ग्रंथ साहब दी बाणी विच एक तरीका है प्रश्नोत्तरी। प्रश्न भी आप करना ते उत्तर भी आप देना। आज जपजी साहब असीं पढ़ने आ ते सतगुरु दी पहली पौड़ी पढ़ लो। पहला कल्ले सवाल ने सोचा सोच ना हो गई, जे सोची लख वार इत्थे सोच दा अर्थ सोचना नहीं, इत्थे सोच दा अर्थ इशनान करना। सुखमणी विच हुंदा सोच करै दिन सर रात, मन की मैल न तंते जात। प्रश्नोत्तरी किवें ने साहब कह लगे, सोचा सोच न हो गई जे सोची लखवार, चुप है चुप न हो गई जे लाए रहा लिवतार। जबान दे चुप करन कुछ नहीं बनना जिन्नी देर तक अंदर वाला मनवा चुप नहीं करदा। चुप है चुप न होवी जे लाए रहा लिवतार, भुखिया भुख न उतरी जे बनना पुरिया भार। सहत सियाणपा हजारों सियाणपा लख होवे लख होण, कहिंदे ने शायद एक ना चलै नाल। फिर अगे हुण सवाल उठिया किव सचियारा होई है, प्रश्न किव कूड़ा टुटै पाल। ते अगो फिर प्रश्नोत्तरी उत्तर की है, हुक्म रजाई चलना नानक लिखिया नाल। आ गुरु ग्रंथ साहिब दी बाणी विच एक नहीं बेअंत इहो जिहे प्रमाण मिलदे ने। हुण आपां सतगुरु की जपजी साहिब दी बाणी लै लईए, सवाल करने आ सतगुरु भरिए हथ पैर तन दे। सवाल है उत्तर मिलता, पानी धोता है उत्तर सिखे। असी पुछने आ दाता जी मूत पलीती कपड़ होए, उत्तर भी उन्हां दा ते प्रश्न भी उन्हां दा। साहब कहिंदे दे साबून लईए ओ धोए, पुछने आ भरिए मत पापा के संग, उत्तर मिलता ओ धोपै ना मैं करांगा। गुरु तेग बहादुर जी का जिहड़ा दोहरा मैं भाई गुरदास जी इस तुक वल लियाउणी चाहना वा, दुख दुख जिंद अरबिंद गहे भेट रख है। गुरु तेग बहादुर जी पहला सवाल पै करदे ने कि मेरे वाहगुरु जीव जिहड़ा इन्ना कु आत्मक बल तो हीण है, माया दे बंधन ने इनू इन्ना कु जकड़ लिया, वकारा दे बंधन इन्ने कु इनू पै गए ने, इहदे अंदर कोई ताकत नहीं, उह अपने बल दे नाल दातिया छुड सके। आत्मक बल खत्म हो चुका है। ते गुरु साहब कहिंदे ने हां जे तेरा क बल छुटक्यो, ए जदों अरदास करदा कोई मनुख मेरे वाहगुरु कोई बल नहीं मेरे अंदर, बल छुटक्यो बंधन परे, मेनू वकारा दे बंधन पै गए माया दे बंधन पै गए, बल छुटक्यो बंधन परे कछु ना होत उपाय, हुण कोई उपाय नहीं मैं बच सक, कहो नानक अब ओट हर, हुण मेनू केवल तेरा आसरा है। ते उस तरह कृपा करके बंधन कट गई, गज जो होश आए जिवे दात्या कदी हाथी दी पुकार सुन के ओदे बंधन कर दिते। हुण ए एक सवाल है मेरे सतगुरु, ए पीड़ा मेरी। अगे फिर उत्तर देंदे ने कहिंदे याद रखी निराश ना होई, जिन्ने कह दिता ना कि कहो नानक अब ओत हर गज जो होश आए, फिर अगो जदो गुरु कृपा करके अंदर बल बख्शदा ओही हिरदा कह दिंदा बल होगा बंधन छुटे, सब किच होत उपाए, नानक सब किच तुमरा हाथ में तुम्हें होत सहाय। मेरे वाहगुरु तेरे हाथ विच की कुछ नहीं, जेड़ा बल जीना बंदा तेरे को डिग पै तू बल जीणिया नू बल दे दे। साहब कहिंदे ने दुख गजिंद अर बिंद गाए भेट रख है, तां कै काजा चक्कर पान आन ग्रस है। ग्राह जी ओदी खातर प्रभु ने आके उनू तंदवे तो बचा दिता। तीन गल्लां दे के भाई साहब फिर निचोड़ दी गल करदे ने, कह लगे कहां को करै कछ होत ना कहूं के किए। कमाल दा बचन, कहां को करै की तेरा कोई बिगाड़ सकदा, होत ना कहूं के किए, जे कोई करना चाहे तो कुछ कर भी नहीं सकदा जिन्ने मर्जी जतन कर ले। कहां को करै कछ होत ना कहूं के किए, जाकी प्रभ मान ले सब सुख तह जी। जिदी गल नू रब मन लवे ना ओनू भलिया कोई दुख दे ही नहीं सकता। जिन्हें ओट एक दी तकी हजूर ने ताई बाणी विच बचन कीते, कहन लगे तुद नू छोड़ प्रभ जाइए कै धर, हुण दस मैं तेनू छड़ के किदे दर ते जावां, क्योंकि तेरे नाल वड्डा कोई नहीं दिसदा। तुद नू छोड़ प्रभ जाइए कै धर, कहन लगे आ ना बिया तेरी समसर। मेरे वाहगुरु तेरे बराबर होर कोई है नहीं, तेरे सेवक को किसकी तान, तेरे सेवक नू किसे दा पै नहीं, ते जे कोई ओदा बिगाड़ना भी चाहे जे तू बल दे दे साकत भूला फिरा बिबाण ਸਾਖਤ ਬੰਦਾ ਜਿਹੜਾ ਉਹਦਾ ਵਿਰੋਧ ਕਰਦਾ ਉਹ ਇਸ ਤਰ੍ਹਾਂ ਭਟਕਦਾ ਜਿਵੇਂ ਕਿਤੇ ਜੰਗਲ ਵਿੱਚ ਭਟਕ ਗਿਆ ਹੋਵੇ, ਉਹਨੂੰ ਆਪਣੇ ਜੀਵਨ ਦੀ ਸਮਝ ਨਹੀਂ। ਹਜ਼ੂਰ ਨੇ ਇਹੀ ਕਿਹਾ, ਕਹਿਣ ਲੱਗੇ ਤੇਖ ਇੱਕ ਦੀ ਲੈ ਕੇ ਤੁਰੀ, ਦੇਖ ਫਿਰ ਪ੍ਰਭੂ ਦੀ ਕਿਰਪਾ। ਸਤਿਗੁਰੂ ਕੀ ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ, ਪੁਰਾਤਨ ਸਮੇਂ ਨਾਲ ਬੀਬੀਆਂ ਹੱਥ ਵਾਲੀ ਚੱਕੀ ਨਾਲ ਦਾਣੇ ਪੀਣੇ ਆਟਾ ਤਿਆਰ ਕਰਨਾ। ਗੁਰੂ ਨਾਨਕ ਸਾਹਿਬ ਜੀ ਨੇ ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ, ਉਦਾਹਰਨ ਦਿੱਤੀ। ਕਹਿਣ ਲੱਗੇ ਇੱਕ ਬੀਬੀ ਨੇ ਚੱਕੀ ਜਦੋਂ ਹੱਥ ਵਾਲੀ ਫੇਰੀ, ਇੱਕ ਹੱਥ ਨਾਲ ਪੁੜ ਘੁਮਾਇਆ, ਦੂਜੇ ਹੱਥ ਨਾਲ ਉਸ ਪੁੜ ਦੇ ਵਿੱਚ ਦਾਣੇ ਪਾਏ ਨੇ, ਤੇ ਜਿਹੜੇ ਦਾਣੇ ਚੱਕੀ ਦੇ ਪੁੜਾ ਥੱਲੇ ਆ ਗਏ, ਚੱਕੀ ਦੇ ਪੁੜ ਨੇ ਪੀ ਕੇ ਬਰੀਕ ਕਰ ਦਿੱਤੇ, ਆਟਾ ਬਣ ਗਿਆ। ਸਾਹਿਬ ਕਹਿੰਦੇ ਨੇ ਜਦੋਂ ਚੱਕੀ ਦਾ ਉਪੜ ਵਾਲਾ ਪੁੜ ਚੁੱਕ ਕੇ ਬੀਬੀ ਨੇ ਚੱਕੀ ਦੇ ਪੁੜ ਸਾਫ਼ ਕਰਨ ਲੱਗੀ ਤੇ ਕੁਝ ਕੁ ਦਾਣੇ ਅਜੇ ਵੀ ਸਾਬਤ ਕਿੱਲੀ ਨਾਲ ਬਚੇ ਹੋਏ ਨੇ। ਕਹਿੰਦੇ ਨੇ ਹੈਰਾਨਗੀ ਦੀ ਬਾਤ ਕਿ ਨਾਲ ਦੇ ਅਨੇਕਾਂ ਦਾਣੇ ਜਿਹੜੇ ਨੇ ਚੱਕੀ ਦੇ ਪੁੜਾ ਨੇ ਦਲ ਦਿੱਤੇ, ਉਨ੍ਹਾਂ ਨੇ ਪੀ ਦਿੱਤੇ, ਤੇ ਪੁੱਛਿਆ ਆਹ ਦਾਣੇ ਸਾਬਤ ਕਿਵੇਂ ਬਚ ਗਏ। ਹਜ਼ੂਰ ਆਪ ਹੀ ਉੱਤਰ ਦਿੰਦੇ ਨੇ, ਕਹਿਣ ਲੱਗੇ ਜਵਾਬ ਮਿਲਿਆ, ਜਿਹੜੇ ਦਾਣੇ ਕਿੱਲੀ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਚੱਕੀ ਦੇ ਪੁੜ ਵੀ ਕੁਝ ਨਹੀਂ ਵਿਗਾੜ ਸਕਦੇ। ਇਸੇ ਤਰ੍ਹਾਂ ਸੰਸਾਰ ਮਾਨੋ ਚੱਕੀ ਦਾ ਪੁੜ ਪਿਆ ਚੱਲਦਾ, ਵਿਕਾਰਾਂ ਦੇ ਪੁੜ ਪੀਂਦੇ ਪਏ ਨੇ ਮਨੁੱਖਾਂ ਨੂੰ, ਤੇ ਜਿਹੜੇ ਗੁਰੂ ਕੀ ਬਾਣੀ ਤੇ ਪ੍ਰਭੂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਚੱਕੀ ਦੇ ਪੁੜ ਕੁਝ ਵੀ ਨਹੀਂ ਵਿਗਾੜ ਸਕਦੇ। ਸਾਹਿਬ ਕਹਿੰਦੇ ਨੇ ਯਾਦ ਰੱਖੀ ਮਣਾ, ਵੇਖ ਪਰਮੇਸ਼ਵਰ ਦੇ ਰੰਗ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੇ ਉਭਰੇ ਨਾਨਕ ਅਜਬ ਡਿੱਠ। ਜਿਹੜੇ ਉਹਦੇ ਦਰ ਨਾਲ ਜੁੜ ਗਏ ਉਹ ਬਚ ਗਏ, ਉਭਰੇ ਦਰ ਤੇ ਉਹ ਬਚ ਗਏ, ਉਹਨਾਂ ਤੇ ਪ੍ਰਭੂ ਨੇ ਕਿਰਪਾ ਕੀਤੀ। ਤੇ ਕਈ ਵਾਰੀ ਜਿਨ੍ਹਾਂ ਨੇ ਟੇਕ ਇੱਕ ਦੀ ਲਈ ਹੋਵੇ ਨਾ, ਉਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਬੜੀਆਂ ਰਮਜ ਭਰਪੂਰ ਹੁੰਦੀਆਂ। ਬਾਬਾ ਫਰੀਦ ਸਾਹਿਬ ਦਾ ਜੀਵਨ ਬੜਾ ਪੜਨ ਨਾਲ ਇਹ ਸੰਬੰਧ ਰੱਖਦਾ। ਉਹਨਾਂ ਦੇ ਜੀਵਨ ਦੀਆਂ ਬੜੀਆਂ ਅਲੌਕਿਕ ਘਟਨਾਵਾਂ ਨੇ, ਕਮਾਈ ਵਾਲੀ ਹੱਦ ਕਰ ਦਿੱਤੀ ਬਾਬੇ ਫਰੀਦ ਨੇ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਕਹਿੰਦਾ ਔਰੰਗਜ਼ੇਬ ਉਹਨੇ ਵੀ ਇਸਲਾਮ ਦੀ ਗੱਲ ਕੀਤੀ, ਪਰ ਚੇਤੇ ਰੱਖਣਾ ਇਹਦੇ ਤੇ ਤਰਕ ਵੀ ਵਿਦਵਾਨ ਕਰਦੇ ਨੇ। ਕਹਿੰਦੇ ਨੇ ਜੇ ਵਾਕਈ ਇਸਲਾਮ ਦਾ ਉਹ ਪ੍ਰਚਾਰਕ ਹੁੰਦਾ ਤੇ ਜਿਹੜਾ ਆਪਣੇ ਸਕੇ ਬਾਪ ਦਾ ਕਤਲ ਕਰਦਾ, ਭਰਾਵਾਂ ਦਾ ਕਤਲ ਕਰਦਾ, ਭੈਣ ਨੂੰ ਬੱਚੀ ਨੂੰ ਮਿੱਠਾ ਜ਼ਹਿਰ ਦੇ ਸਕਦਾ, ਉਹ ਕਦੀ ਰੱਬ ਦਾ ਪ੍ਰਚਾਰਕ ਨਹੀਂ ਬਣ ਸਕਦਾ। ਧਿਆਨ ਰੱਖਣਾ, ਇੱਕ ਵਿਦਵਾਨ ਨੇ, ਇਕਬਾਲ ਨੇ ਤਾਂ ਆਖਰੀ ਖਤੰਗ ਕਿਹਾ ਇਸਲਾਮ ਦੇ ਭੱਠੇ ਦਾ, ਆਖਰੀ ਖਤੰਗ ਸੀ ਔਰੰਗਜ਼ੇਬ। ਪਰ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕੀ, ਕਹਿੰਦਾ ਔਰੰਗਜ਼ੇਬ ਹੱਥ ਤਲਵਾਰ ਏ, ਬਾਬੇ ਫਰੀਦ ਦੇ ਮੁੱਖ ਵਿਚ ਮਿੱਠੀ ਜ਼ਬਾਨ ਏ, ਜਿਹਨੂੰ ਸ਼ੱਕਰਗੰਦ ਵੀ ਕਹਿੰਦੇ ਨੇ। ਕਹਿੰਦੇ ਨੇ ਔਰੰਗਜ਼ੇਬ ਦੇ ਭੱਠੇ ਦੇ ਤੀਰ, ਔਰੰਗਜ਼ੇਬ ਦੀ ਲਿਸ਼ਕ ਦੀ ਤਲਵਾਰ, ਔਰੰਗਜ਼ੇਬ ਦੇ ਦਿਨ ਰਾਤ ਹਾਥੀਆਂ ਦੇ ਕੁਚਲਦੇ ਹੋਏ ਪੈਰ, ਲੋਕਾਂ ਨੂੰ ਕੁਚਲਦੇ ਹੋਏ ਹਾਥੀ, ਉਨਾ ਇਸਲਾਮ ਦੀ ਗੱਲ ਨਾ ਕਰ ਸਕੇ, ਓਨੀ ਰੱਬ ਦੀ ਗੱਲ ਨਾ ਕਰ ਸਕੇ ਜਿੰਨੀ ਗੱਲ ਬਾਬੇ ਫਰੀਦ ਦੀ ਮਿੱਠੀ ਜ਼ਬਾਨ ਨੇ ਕਰ ਦਿੱਤੀ। ਕਿਉਂਕਿ ਉਨ੍ਹਾਂ ਨੇ ਰੱਬ ਦਾ ਪ੍ਰਚਾਰ ਕੀਤਾ, ਉਨ੍ਹਾਂ ਦੇ ਜੀਵਨ ਦੀ ਘਟਨਾ ਉਨ੍ਹਾਂ ਤੇ ਇੱਕ ਦੀ ਲਈ, ਤੇ ਗੁਰੂ ਗ੍ਰੰਥ ਸਾਹਿਬ ਵਿਚ ਬਚਨ ਵੀ ਉਨ੍ਹਾਂ ਦੇ ਨੇ ਜਿਨ੍ਹਾਂ ਨੇ ਦੁਨੀਆਂ ਦੀ ਆਦ ਛੱਡ ਕੇ ਇੱਕ ਦੀ ਟੇਕ ਲਈ। ਸਤਿਗੁਰੂ ਨੇ ਬੜਾ ਪਿਆਰਾ ਬਾਣੀ ਵਿਚ ਬਚਨ ਦਰਜ ਕੀਤਾ ਬਾਬਾ ਫਰੀਦ ਜੀ ਦਾ। ਜਦੋਂ ਅਸੀਂ ਪੜ੍ਹਦੇ ਹਾਂ ਫਰੀਦਾ ਬਾਰ ਪਰਾਏ ਬੈਸਣਾ, ਬਗਾਨੇ ਦੇ ਦਰਵਾਜ਼ੇ ਤੇ ਮੈਨੂੰ ਨਾ ਭਾਈ ਮੇਰੇ ਵਾਹਿਗੁਰੂ, ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ। ਇਥੋਂ ਤੱਕ ਗੱਲ ਕਹਿ ਦਿੱਤੀ, ਜੇ ਬਗਾਨੇ ਦੇ ਦਰਵਾਜ਼ੇ ਤੇ ਲਿਜਾਣੀ, ਉਹਦੇ ਦਰ ਤੇ ਜਾਣ ਤੋਂ ਪਹਿਲਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲਈ, ਮੈਨੂੰ ਜੀਣ ਦਾ ਕੋਈ ਚਾਅ ਨਹੀਂ। ਜੇ ਤੂੰ ਇਵੇਂ ਰੱਖੀ, ਜੇ ਤੂੰ ਇਵੇਂ ਰੱਖਣਾ ਚਾਹੁੰਦਾ ਕਿਸੇ ਦੇ ਦਰ ਦਾ ਮੁਸਾਜ, ਜੀਓ ਸਰੀਰੋਂ ਲੈ ਜਿੰਦ ਨੂੰ ਕੱਢ ਲਈ। ਤੇ ਲਿਖਦਾ ਸੱਜਣ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ, ਅੰਤਲੇ ਦਿਨਾਂ ਵਿਚ ਜਦੋਂ ਬਾਬਾ ਫਰੀਦ ਜੀ ਕਮਜ਼ੋਰ ਹੋ ਗਏ, ਤਨ ਤੇ ਬੁਢੇਪਾ ਆਇਆ, ਤੇ ਗੱਲਾਂ ਉਹਨਾਂ ਪਤੇ ਦੀਆਂ ਕੀਤੀਆਂ, ਮੌਤ ਨਾਲ ਜੇ ਕਿਸੇ ਨੇ ਗੱਲਾਂ ਕਰਨੀਆਂ ਨੇ ਤਾਂ ਬਾਬੇ ਫਰੀਦ ਦੇ ਸ਼ਲੋਕ ਜ਼ਰੂਰ ਪੜ੍ਹੇ। ਚੇਤੇ ਰੱਖਣਾ ਕਿੰਨਾ ਕੁ ਨੇੜੇ ਹੋ ਕੇ ਉਹ ਗੱਲ ਕਰਦੇ ਨੇ। ਚਾਰ ਸ਼ਬਦ ਨੇ ਬਾਬਾ ਫਰੀਦ ਜੀ ਦੇ, ਬਾਕੀ ਸ਼ਲੋਕ ਨੇ। ਉਹਨਾਂ ਨੇ ਬਚਨ ਕੀਤਾ, ਕਹਿੰਦੇ ਨੇ ਜਦੋਂ ਤੁਰੇ ਜਾਂਦੇ ਨੇ ਨਾ, ਤਨ ਤੇ ਬੁਢੇਪਾ ਸੀ, ਹੱਥ ਵਿਚ ਡਗੋਰੀ ਪਕੜੀ, ਤੇ ਥੋੜਾ ਜਿਹਾ ਘਰੋਂ ਬਾਹਰ ਨਿਕਲੇ ਸੋਟੀ ਦੇ ਆਸਰੇ, ਤੇ ਨਾਲ ਮੁਰੀਦ ਨੇ ਚੇਲੇ ਨੇ, ਤੇ ਸੋਟੀ ਭਵਾ ਕੇ ਦੂਰ ਸੱਟੀ, ਤੇ ਪੁੱਛਣ ਵਾਲਿਆਂ ਪੁੱਛਿਆ ਕਿਉਂ, ਤੇ ਇੱਕੋ ਦਮ ਮੱਥੇ ਤੇ ਹੱਥ ਰੱਖ ਕੇ ਕਹਿਣ ਲੱਗੇ, ਉਹ ਫਰੀਦ ਸਾਰੀ ਜ਼ਿੰਦਗੀ ਤਾਂ ਇੱਕ ਤੋਂ ਬਿਨਾਂ ਕਿਸੇ ਦੀ ਟੇਕ ਲਈਓ ਨਹੀਂ, ਹੁਣ ਜਾਣ ਲੱਗਿਆ ਬੇਜਾਨ ਇੱਕ ਸੋਟੀ ਦੇ ਆਸਰੇ ਤੁਰਨਾ ਪਿਆ। ਸਾਰੀ ਜ਼ਿੰਦਗੀ ਇੱਕ ਦੇ ਆਸਰੇ ਰਿਹਾ, ਜਾਣ ਲੱਗਿਆ ਹੁਣ ਇੱਕ ਬੇਜਾਨ ਸੋਟੀ ਦੇ ਆਸਰੇ ਤੁਰਨਾ, ਬਸ ਉਹਦੇ ਆਸਰਾ ਤੱਕ ਸਾਰੀ ਜ਼ਿੰਦਗੀ ਜੀ ਦੀ ਟੇਕ ਲਈ ਆ। ਇਹੀ ਕਾਰਨ ਜਪਣ ਵਾਲੇ ਲਈ ਡੰਗੋਰੀ ਵੀ ਨਾਮ ਬਣ ਜਾਂਦਾ। ਸਾਹਿਬ ਦੇ ਬਾਣੀ ਵੀ ਤਾਂ ਹੀ ਬਾਬਾ ਨਾਮਦੇਵ ਕਹਿੰਦੇ ਨੇ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਡਕਾਰ ਹੈ, ਮੈਂ ਅੰਨਾ ਗਰੀਬ, ਮੇਰੇ ਲਈ ਟੇਕ ਤੇਰਾ ਨਾਮ ਹੈ। ਸਾਹਿਬ ਸ੍ਰੀ ਗੁਰੂ ਪੰਚਮ ਪਿਤਾ ਅੱਜ ਬਚਨ ਕਰਦੇ ਨੇ, ਕਹਿਣ ਲੱਗੇ ਹੇ ਗੁਰਸਿੱਖਾ, ਉਹ ਪ੍ਰਭੂ ਕਿੰਨੀ ਕਿਰਪਾ ਕਰਦੇ ਨੇ। ਅਤਰੰਗ ਤਰੰਗ ਧਾਰਨ ਹੈ, ਪਹਿਲਾ ਬਚਨ ਹੈ। ਅਤਰੰਗ ਐੜਾ ਗੇਤਰ ਲੱਗਾ, ਤਰੰਗ ਦਾ ਅਰਥ ਹੁੰਦਾ ਆਸਰਾ। ਅਤਰੰਗ ਸ਼ਬਦ ਆ ਗਿਆ, ਇਹਦਾ ਮਤਲਬ ਹੈ ਜਿਨ੍ਹਾਂ ਦਾ ਆਸਰਾ ਨਹੀਂ। ਅਤਰੰਗ ਤਰੰਗ ਧਾਰਨ ਹੈ, ਹੇ ਧਰਨੀ ਧਰ ਵਾਹਿਗੁਰੂ, ਆਸਰਾ ਦੇਣ ਵਾਲਿਆ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਤੂੰ ਉਹਨਾਂ ਦਾ ਆਸਰਾ ਬਣ ਜਾਂਦਾ, ਉਹਨਾਂ ਦਾ ਸਹਾਰਾ ਬਣਨਾ। ਅਤਰੰਗ ਤਰੰਗ ਧਾਰਨ ਹੈ, ਪਹਿਲਾਂ ਮੈਂ ਅਰਜ ਕੀਤੀ ਐੜਾ ਲੱਗਾ ਅਤਰੰਗ ਜਿਹਦਾ ਕੋਈ ਆਸਰਾ ਨਹੀਂ, ਤਰੰਗ ਉਹਦਾ ਆਸਰਾ ਬਣ ਜਾਂਦਾ। ਧਾਰਨੇ ਹੇ ਧਰਨੀ ਧਰ ਵਾਹਿਗੁਰੂ, ਤੂੰ ਉਹਨੂੰ ਟੇਕ ਦੇਣਾ। ਨਿਰਧਨੰਗ ਜਿਹੜੇ ਗਰੀਬ ਨੇ, ਧਨ ਨਾਮ ਨਰਹਰਾ, ਨਰਹਰਾ ਦਾ ਅਰਥ ਵੀ ਵਾਹਿਗੁਰੂ ਏ। ਕਹਿਣ ਲੱਗੇ ਜਿਹੜਾ ਗਰੀਬ ਜਿਹਦੇ ਪੱਲੇ ਕੁਝ ਨਹੀਂ, ਤੂੰ ਕਿਰਪਾ ਕਰਕੇ ਨਾਮ ਦਾ ਖਜ਼ਾਨਾ ਦੇ ਕੇ ਉਹਦਾ ਆਸਰਾ ਬਣ ਜਾਂਦਾ। ਤੇ ਚੇਤੇ ਰੱਖਿਓ ਜਿਹਦੇ ਕੋਲ ਨਾਮ ਏ ਨਾ, ਉਹਦੇ ਨਾਲੋਂ ਵੱਡਾ ਦੁਨੀਆਂ ਤੇ ਅਮੀਰ ਕੋਈ ਨੀ। ਜੇ ਹਜ਼ੂਰ ਦਾ ਇੱਕ ਬਚਨ ਆਉਂਦਾ ਸੀ, ਕਹਿੰਦੇ ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ ਇੱਜ਼ਤ ਤਾਂ ਹੈ ਜੇ ਚਾਰ ਟਕੇ ਹੋਣ। ਤੇ ਬਾਬਾ ਕਹਿੰਦਾ ਸੋ ਧਨ ਮਿੱਤਰ ਨਾ ਕਾਂਡੀਐ, ਜਿੱਤ ਸਿਰ ਚੋਟਾਂ ਖਾਏ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਹੁਣ ਇੱਥੇ ਫਕੀਰ ਦਾ ਅਰਥ ਬੰਦਗੀ ਕਰਨ ਵਾਲਾ ਨਹੀਂ, ਇੱਥੇ ਫਕੀਰ ਦਾ ਅਰਥ ਹੈ ਕੰਗਾਲ, ਜਿਹਦੇ ਕੋਲ ਕੱਲਾ ਦੁਨੀਆਂ ਦਾ ਧਨ ਏ, ਉਹਦੇ ਨਾਲੋਂ ਦਿਵਾਲੀਆ ਦੁਨੀਆਂ ਤੇ ਬੰਦਾ ਕੋਈ ਨੀ। ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿਚ ਤੂੰ ਵੇ ਆੜ ਦਾਮ ਕੋ ਸ਼ੀਪਰੋ ਖੋਯੋ ਲਾਖੀ ਨਾ, ਮੇਰੇ ਦਾਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਸ਼ਰਮ ਕਰਤੇ ਦਮ ਆਦ ਕੋ ਤੇ ਗਨੀ ਧਨੀਤਾ। ਤੂੰ ਉਹਨਾਂ ਲਈ ਧਨ ਦੇ ਨਾਮ ਹੀ ਧਨ ਬਣਾ ਦੇਣਾ। ਨਿਰਧਨੰਗ ਜਿਹੜੇ ਗਰੀਬ ਨੇ, ਧਨ ਨਾਮ ਨਰ ਹਰੇ, ਉਹਨਾਂ ਨੂੰ ਨਾਮ ਦੇ ਖਜ਼ਾਨੇ ਦੇਣੇ। ਤੇ ਸਾਹਿਬ ਕਹਿੰਦੇ ਨੇ ਅਨਾਥ ਨਾਥ ਗੋਬਿੰਦਾ, ਅਨਾਥ ਦਰ ਤੇ ਜਿਹਦਾ ਮਾਲਕ ਕੋਈ ਨੀ, ਨਾਥ ਦਾ ਅਰਥ ਹੈ ਸਵਾਮੀ। ਕਈ ਵਾਰੀ ਨਾ ਬਾਣੀ ਪੜ੍ਹਦੇ ਹਾਂ, ਮਨ ਵਿਚ ਪੁਰਨੇ ਹੁੰਦੇ ਨੇ, ਅਸੀਂ ਸ਼ਬਦ ਬੜੇ ਉਹ ਜਿਹਾ ਵਰਤਨੇ ਆ। ਮੇਰਾ ਖਿਆਲ ਹੈ ਖਾਲਸੇ ਦੇ ਬੋਲ ਬਾਲਿਆਂ ਵਿਚ ਯਤੀਮ ਸ਼ਬਦ ਕਿਤੇ ਨੀ ਆਇਆ। ਭਾਈ ਕਾਨ ਸਿੰਘ ਨਾਭਾ ਦੇ ਜਿਹੜੇ ਦਿੱਤੇ ਨਾ ਖਾਲਸੇ ਦੇ ਬੋਲ ਬਾਲੇ, ਯਤੀਮ ਨੇ ਸੀ ਵੈਸੇ ਸ਼ਬਦ ਵਰਤਨੇ ਆ, ਫਲਾਣਾ ਯਤੀਮ ਏ। ਚੇਤੇ ਰੱਖਿਓ ਸਿੱਖ ਕਦੀ ਯਤੀਮ ਨਹੀਂ ਜੇ ਹੁੰਦਾ। ਯਤੀਮ ਉਹ ਹੁੰਦਾ ਜਿਹਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠਦਾ। ਤੇ ਜਿਹੜਾ ਸਿੱਖ ਰੋਜ਼ ਗਾਉਂਦਾ ਹੋਵੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਜਿਹੜਾ ਗਾਉਂਦਾ ਹੋਵੇ ਮੇਰੇ ਦਾਤਾ ਏਕ ਪਿਤਾ ਏਕ ਕੇ ਹਮ ਬਾਲਕ, ਤੂੰ ਮੇਰਾ ਗੁਰਹਾਈ, ਸਭਨਾ ਕਾ ਮਾਂ ਪਿਓ ਆਪ ਹੈ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ। ਉਹ ਗਾਉਣ ਵਾਲਾ ਕਦੀ ਯਤੀਮ ਨਹੀਂ ਜਾਉਂਦਾ, ਸਿੱਖ ਕਦੀ ਯਤੀਮ ਨਹੀਂ। ਸਤਿਗੁਰੂ ਬਚਨ ਕਰਦੇ ਨੇ ਹਾਂ ਜਿਹਦਾ ਕੋਈ ਮਾਲਕ ਨਹੀਂ, ਮੇਰੇ ਵਾਹਿਗੁਰੂ ਉਹਦਾ ਮਾਲਕ ਤੂੰ ਬਣ ਜਾਂਦਾ, ਉਹਦੇ ਤੇ ਤੂੰ ਕਿਰਪਾ ਕਰਨੇ। ਭਾਈ ਸਾਹਿਬ ਹੋਰਾਂ ਇੱਕ ਦਿਨ ਘਟਨਾ ਸੁਣਾਈ ਸੀ ਮੈਨੂੰ ਯਾਦ ਏ, ਫੂਲ ਤੇ ਸੰਦਲੀ ਦੀ। ਗੁਰੂ ਹਰਿ ਸਾਹਿਬ ਦੇ ਦਰਬਾਰ ਵਿਚ ਆਏ, ਕੋਈ ਨੀ ਸਿਰ ਤੇ, ਤੇ ਗੁਰੂ ਨੇ ਇੱਕੋ ਗੱਲ ਕਹੀ ਸੀ, ਅੱਜ ਢਿੱਡ ਖੜਕਾਉਂਦੇ ਆਏ ਨੇ ਨਾ, ਕਦੀ ਇਹਨਾਂ ਦੀ ਔਲਾਦ ਦੇ ਘੋੜਿਆਂ ਦੇ ਪਾਣੀ, ਇਹਨਾਂ ਦੀ ਔਲਾਦ ਦੇ ਘੋੜੇ ਯਮੁਨਾ ਨਦੀ ਤੱਕ ਪਾਣੀ ਪੀਆ ਕਰਨੇ। ਇੰਨੀ ਸਮਰੱਥਾ ਸੀ ਅਨਾਥ ਨਾਥ ਗੋਬਿੰਦਾ, ਜਿਹਦਾ ਕੋਈ ਮਾਲਕ ਨੀ ਉਹਦਾ ਮਾਲਕ ਤੂੰ ਬਣਦਾ। ਸਾਹਿਬ ਕਹਿਣ ਲੱਗੇ ਬਲਹੀਣ, ਜਿਹਦੇ ਕੋਲ ਤਾਕਤ ਨੀ, ਬਲ ਤੋਂ ਹੀਣ ਹੈ। ਬਲ ਕੇਸ਼ਵੈ, ਕੇਸ਼ਵੈ ਦਰ ਤੇ ਸੋਹਣੇ ਕੇਸਾਂ ਵਾਲਿਆ, ਹੇ ਮੇਰੇ ਵਾਹਿਗੁਰੂ ਸੋਹਣੇ ਕੇਸਾਂ ਵਾਲੇ, ਜਿਹੜਾ ਬਲ ਤੋਂ ਹੀਣ ਹੈ ਉਹਨੂੰ ਤੂੰ ਬਲ ਦੇ ਦੇਣਾ। ਬਲਹੀਣ ਬਲ ਕੇਸ਼ਵੈ, ਅੱਗੇ ਕਹਿੰਦੇ ਨੇ ਸਰਬ ਭੂਤ ਦਿਆਲ ਅਚੁੱਤ, ਸਰਬ ਦਰ ਤੇ ਸਾਰੇ। ਹੁਣ ਬਾਣੀ ਵਿਚ ਭੂਤ ਦਾ ਅਰਥ ਬੀਤਾ ਹੋਇਆ ਸਮਾਂ ਵੀ ਆਉਂਦਾ, ਭੂਤ ਦਾ ਅਰਥ ਆਪਾਂ ਉਹ ਵੀ ਕਰਨੇ ਆ ਭੂਤ ਪ੍ਰੇਤ, ਤੇ ਇੱਥੇ ਭੂਤ ਦਾ ਅਰਥ ਨਾ ਸਮੇਂ ਤੇ ਭੂਤ ਦਾ ਅਰਥ ਨਾ ਇੱਥੇ ਉਹ ਭੂਤ ਪ੍ਰੇਤ ਅਸੀਂ ਪੜ੍ਹਦੇ ਹਾਂ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਇੱਥੇ ਭੂਤ ਦਾ ਅਰਥ ਹੈ ਜੀਵ। ਸਾਹਿਬ ਕਹਿਣ ਲੱਗੇ ਸਰਬ ਭੂਤ ਦਿਆਲ ਹੈ, ਹੇ ਮੇਰੇ ਵਾਹਿਗੁਰੂ ਸਰਬ ਭੂਤ ਦਿਆਲ ਅਚੁੱਤ ਹੈ। ਸਰਬ ਭੂਤ ਦਰ ਤੇ ਸਾਰੇ ਜੀਵ ਜਿਹੜੇ ਨੇ ਦਿਆਲ, ਉਹਨਾਂ ਉੱਤੇ ਤੂੰ ਦਇਆ ਕਰਨਾ। अचुत का अर्थ हुंदा तेनू कदी किसे ने खत्म नहीं करना, तू अविनाशी है, मेरे वाहगुरु अविनाशी, हर एक जीव उत्ते तेरी दया, सर्वभूत दयाल अचुत, दीन बांधव दामोदर है, दीन दर से गरीब, बांधव का अर्थ हुंदा रिश्तेदार, साख संबंधी, जिस गरीब का कोई नहीं ना ओदा रिश्तेदार मेरा वाहगुरु बन जांदा है, ओदा रिश्तेदार मेरा गुरु नानक बन जांदा है। खैर यही कारण मैं उदन अर्ज कीती सी, कदी देखो प्रेमे दा कोई रिश्तेदार नहीं, पर गुरु अमरदास मां बाप बन गए, ओदा रिश्तेदार साक्ष बंदी है, दीन बांधव दामोदर है, दामोदर दा अर्थ करदे ने उदर दा अर्थ हुंदा पेट, दाम दा अर्थ करदे ने तड़ागी, जिदे चार चपेरे जिदे पेट दे दुआले तड़ागी, एदा अर्थ वैसे वाहगुरु है, दामोदर है ओ मेरा वाहगुरु। साहब कहन लगे फिर हुण पता है आपां नूं की कहना चाहिदा है, सरबग्या सरबग्या दर से तू समर्थ है, पूर्ण पुरख तू पूरा है, पुरख दर से तू बिल्कुल समाया है, कोई थां ऐसी नहीं जिथे तू नहीं, तू सबनी थाई, जिथे हो जाई घट घट मैं हर जू बसा, तू हर थां जल थल मैयल पूरिया रविया विच बना, सरबग्या पूर्ण पुरख भगत वछल करुणा मैं, भगत वछल भगती करन वालिया नू तू प्यार करने, जेड़े तेरी भगती कर देने तू उन्हां दे बड़ा नेड़े वे, सतगुरु ने बचन कीता कहिंदे ने रब नू वस करना कोई छोटी जी गल नहीं, वैसे कर लैंदे ने जिन्हां नू करन दी जाच आ जाए, कहिंदे ने जे कल्ला असीं पढ़िए ना मैं इन्ने पाठ कर लै मैं इन्ना वेदां दा पाठी, चेते रखियो प्यारियो जिद्दन जपण वाले किरदे ने एक तीर मार दिता ना ते सौ साल ग्रंथ वर पढ़ने वाले की सारी कमाई उते पानी फेर के रख देगा, जेड़ा जपण वाला है जिन्हें कमाया। साहब कहिंदे ने ना तू आवै बस वेद पढ़ावना है, बचन आउंदा पहला ना तू आवै बस वेद पढ़ावना है, मेरे दाता जी तू वेद पढ़न दे नाल कदी वे बस विच नहीं आउंदा, ना तू आवै बस बहुत किणावना है, किणावना दा अर्थ हुंदा अंदरों ते तरने लैणे बाहरों एवें रोई जाना, मेरे वाहगुरु तू साडा मैं गरीब आ, कह लगे हो जे भूत झूठिया कर लिया मैं रब कदी रीझदा नहीं, ना तू आवै बस बहुत किणावना, ना तू आवै बस वेद पढ़ावना, ना तू आवै बस धरती ढाई है, ना तू आवै बस तीर्थ नहाई है, ना तू आवै बस किता सियाण पै, ना तू आवै बस बहुता दान दे, सब को तेरा बस अगम अगोचरा, पर तू भगता कह बस भगता तान तेरा, मेरा वाहगुरु भगता नू प्यार करने वाला है, भगत वछल करुणामय है, करुणामय दा अर्थ है करुणा करदा तरस करदा दया करदा। साहब अगे कह लगे घट घट बसंत बास देवे, हर एक दे हिरदे विच बास दे वाहगुरु तेरा निवास है, पार ब्रह्म परमेश्वर है, हे परमेश्वर मेरे पार ब्रह्म, जिदा पार वाला बन्ना किसे नहीं पाया तू घट घट विच, फिर इना कुछ रब की सिफत करके आपा की मंगना। साहब कहते ने जाचंत मंग, जाचंत दा अर्थ मंगना, नानक कृपाल प्रसादन, प्रसाद दा अर्थ कृपा, मंग तू वाहगुरु दे चरणा विचों कृपा, की मंग नै बिसरंत, नै बिसरंत, नै बिसरंत दा अर्थ तू मैनू ना भुली, तू मैनू ना भुली, नारायण है हे नारायण वाहगुरु। साहब कहते ने मैं यही मांगना जचंत नानक कृपाल प्रसाद नै बिसरंत, नै बिसरंत नारायण तू कृपा करके मेनू कदी ना भुली, कदी ना भुली, क्योंकि मुंह को तू ना बिसार, तू ना बिसार, तू ना बिसार राम भैया, तू ना मेनू भुली। गुरु कृपा करे सानू भी यकीन ओना को बज जाए जिन्ना यकीन एक सूफी संत बाबे फरीद नू रब ते वे। वाहिगुरु जी का खालसा, वाहिगुरु जी की जियो। हम मैले तुम उजल करते, हम निर्गुण तुम दाता, हम मूरख तुम चतुर सियाणे, तू सर्व कला का ज्ञाता, महादोष
ऐसे तू वैसा हम पापी तुम पाप खंडन नीको ठाकुर देसा हम पापी तुम पाप खंडन नीको ठाकुर देसा सो कहो टल गुर सेविया सहनिस सहज सुपाए दर्शन परसया गुरु कै जन्म मरण दुख जाए सतनाम वाहे गुरु साहिब जियो नै समर्थंग नै सेवकं नह प्रीत परम पुरखोत्तमं नह समर्थंग नह सेवकं नह प्रीत परम पुरखोत्तमं तौ प्रसाद सिमरते नामं नानक कृपाल हर हर गुरं परण पोखण करंत जिया विश्राम शादन देवंत दानं सृजंत रत्न जन्म चतुर चेत नय वर्तंत सुख आनंद प्रसाद है सिमरंत नानक हर हर हरे अनित्य रचना नर्म होते सिमरंत नानक हर हर हरे अनित्य रचना नर्म होते वाहिगुरु जी का खालसा वाहिगुरु जी की फतह परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर गुरु बख्श दे पात्र बन रहे गुरमुख प्यारे सत संगी जनों आप जी ने हजूर दी पावन पवित्र इलाही बाणी दा कीर्तन श्रवण किया है। साहिब श्री गुरु पंचम पातशाह जी महाराज उन्होंने उच्चारण किए हुए दो श्लोकों का पाठ आप जी ने अज श्रवण किया जिस दी विचार धन गुरु ग्रंथ साहिब जी की कृपा और आप संगत दी आशीष नाल आपां करनी है। सतगुरु पंचम पातशाह जी महाराज अज दे इस पावन पवित्र शलोकां दे अंदर कृपा तै करदे ने हे मेरे प्रभु मेरे अंदर कोई समर्था बल नहीं तेरी भगती तेरी बंदगी तेरा सिमरन कर सकां मेरे अंदर कोई सत्या नहीं कि मैं सेवक बन के तेरे घर दी तेरे दर दी सेवा कर सकां ते मेरे अंदर इन्नी भी सूझ नहीं सब तो उत्तम परम पिता परमेश्वर मैं तेरे चरणा नूं प्रीत कर सकां ते जे किते बंदगी दी दात मिल गई किते दो दे नाम सिमरन विच जुड़ जावां एदे विच मेरा कोई गुण नहीं ए सिर्फ तेरी कृपा है। जे तू कृपा करे ता हो सकदा तेरी बख्शिश तो बिना मेरे पले कुछ भी नहीं। साध संगत पहले शलोक विच ता ए गल कही ते अगले शलोक विच क्या फिर जिदे ते कृपा हो जाए नाम सिमरन विच जुड़ जाए ते उस दे हिरदे नूं मेरा मालिक सूझ किन्नी कु दे देंदा है। जिन्हों सिमरन की दात दे दिती फिर वह शुक्र विच जुड़ गया वह तन ते जे वस्त्र पांदा ते कदी नहीं कहेगा ये मैं अपनी मेहनत नाल कपड़े खरीदे ने। जे तन ते कपड़े पांदा तां भी कहेगा ये वस्त्र भी उसकी दात है। जे सिमरन करन वाला किते रात नूं अपने घर विच टिकदा है ते मकान की छत थले बैठा भी कहिंदा ये घर भी मेरे रब की दात है ते साहब कहिंदे जदों किते प्रसाद पानी छकन लगदा है ते हिरदे विचों फिर ये बोल निकलदा है हे मेरे प्रभु जिहड़ा मैं हुण ये प्रसाद छकन लगा वा ये भी तेरी कृपा है तेरी बख्शिश तो बिना मैनू कुछ भी मिलन वास्ते तैयार नहीं सी। साध संगत मैं जिहड़ी अज अर्ज करनी चाहना वा धन गुरु ग्रंथ साहब जी की फिलासफी नूं गुरु ग्रंथ साहब जी के सिद्धांत नूं जदों आपां विचारने आ ना ते कई बचन ऐसे आउंदे ने जिन्हां नूं देख के मन जिहड़ा बड़ा हैरान हुंदा है। अज सतगुरु कहिंदे ने मेरे कोई समर्था नहीं मैं सेवक बन सकां मैं बंदगी कर सकां मैं कोई भी काम कर सकां तेरी कृपा तो बिना मेरे पले कुछ भी नहीं पैना। असलियत है गुरु ग्रंथ साहब जी ने बचन किए ने कबीर साहब जी दे कुछ बचन मैं सांझे करन तो पहला उन्हां दा एक शलोक है। वो कहिंदे ने भावे तू धर्मी है ते भावे तू दुनिया का कोई काम करना है एक गल ध्यान विच रखी कदी भी कोई काम कर लगियां हंकार विच आके ए ना कही कि सब कुछ करन वाला मैं। सतगुरु ने बचन किया बाणी विच उदाहरण दित्ती बड़ी सोहनी कहिंदे हंकार किसे तरह का भी माड़ा है जे मेरे मालिक ने तेनूं अज दो घड़ियां नाम सिमरन की दात दे दिती ते जिन्हों नहीं दिती उहदे तो नफरत मत कर तेनू सतगुरु ने चार टके दे दिते सोहना घर दे दिता जिन्हों मेरे मालिक ने घर नहीं दिता दौलत नहीं दिती उहनू देख के मत तू नफरत कर। जे तेनू प्रभु ने विद्या दे दिती कुछ गुण दे दिता ते जिहड़े विद्या तो हीणे ने उन्हां नूं देख के अपने मन अंदर गलानी ना लिया क्योंकि अजे तां तेरे जीवन की नैया समुंदर विच तुरदी पई है की पता है कि किनारे लगन तो पहला तेरे जीवन की नैया इहदे विच डुब जा। जिहड़ा अजे सफर करदा होवे ना बेड़ी ते बैठा उहनूं कदी मान नहीं करना चाहीदा की पता है कि एक खिन दे अंदर वह बेड़ी ने डुब के खत्म हो जाए। कबीर साहब ने बचन किया कह लगे कबीर गर्व ना कीजिए रंक न हसिया कोए। इत्थे रंक दा अर्थ केवल ओ गरीब नहीं लेना जिस दे कोल दौलत नहीं इत्थे रंक दा अर्थ स्याणे विद्वान सज्जन करदे ने हर पक्खों जिहड़ा गरीब है जिहदे कोल विद्या वालों भी गरीबी है दौलत वालों भी गरीबी है नाम वालों भी गरीब है जीवन वालों भी गरीब है। कबीर साहब कहिंदे ने कबीर गर्व ना कीजिए रंग ना हसिया कोए क्योंकि अजो सो नाओ समुंदर मैं क्या जानो क्या होए अजे ता बेड़ी तरदी पई है समुंदर दे अंदर की पता के मना तेरे नाल की भाणे वापर जाने। सतगुरु ने बचन किया कह लगे केवल तेरी कृपा मेरा कोई गुण नहीं क्योंकि सानू ता जाच ही कोई नहीं तेरा शुक्र कर सकीए। गुरु रामदास जी का एक पवित्र बचन आंदा है महाराज कहिंदे ने जदों असीं अपनी बिरती वल झाती मारने आ नेत्र बंद करके अपने गिरवान भी झाती मारना ते वेखना वा मना मेरा चित तां कदी नाम भी जुड़दा ही नहीं कदी भी टिक के देखना यह मन गाहे बगाहे जदों भी किते अंदर झाती जाए जां तां यह केवल काम दा मारिया तुरिया फिरदा जां केवल यह दौलत नूं मुख रख के तुरदा। हे मेरे प्रभु तू देना बहुत कुछ है पर ए दिते हुए वल नहीं वो तकदा जेड़ा नहीं मिलिया केवल ओदे लई उलामे तैयार पिया करदा। मेरी बिरती ता ए वे मेरे वाहगुरु इन्ने नीच कर्म ने के मैं तेरे दर ते कदी प्रवान हो ही नहीं सकदा। सतगुरु ने वचन किया कह लगे कंचन नारी मैं जियो लुभत है, सोने विच दौलत विच केवल हुसन विच ए मन खचते, कंचन नारी मैं जियो लुभत है मोह मीठा माया, घर मंदर घोड़े खुशी मन अन रस लाया, हर कब चित न आवई क्यों छुटा मेरे हर राया, मेरे राम मेरे कुल बंदगी वाला कोई गुण नहीं। मैं इस पंक्ति ते कह रहा न समर्थन न सेवकंग न परम पुरख परम न प्रीत परम पुरखोत्मंग, मेरे कुल की है मेरे राम ए नीच कर्म हर मेरे, गुणवंता हर हर दयाल कर कृपा बख्श अवगुण समे। मेरे कुल गुण नहीं मैं तेरी बंदगी कर सका। सतगुरु फिर अगे कहने किछ रूप नहीं किछ जात नहीं किछ ढंग ना मेरा, क्या मूल है बोला गुण बिगुण, नाम जपया ना तेरा, मैं केड़े मुख नाल तेरे सामने आके कोई गल करा, मुंह ता दिखावा जे तेरे कह नू कमाले, कदी एक दिन ता तेके बंदगी नहीं कीती, चेत नहीं करदा के तेरे सामने मुंह लैके कोई गल कर सका। किछ रूप नहीं किछ जात नहीं किछ ढंग ना मेरा, क्या मूल है बोला गुण बिगुण, नाम जपया ना तेरा, पर कहने कृपा तेरी हो गई, हम पापी संग गुर उभरे, जीवन साडा अच्छा निखेदे, पर मेरे सतगुरु तेरी कृपा नाल बचा हो गया। ते जे हुण मेनू कोई कह भी तू तर किवें गया भवजल तो, ते मैं इको गल कहना भलियो मेरा कोई गुण नहीं, जे हम पापी संग गुर उभरे तुन सतगुरु केरा, ए तां पूरे सतगुरु की बख्शिश है जिन्हें मेरे वर्गे हीणे नू नाम तो हीणे नू कृपा करके तार दिता, ओदी कृपा है मेरा कुछ नहीं। सतगुरु की बाणी पढ़ने हैं ताई हजूर ने बाणी विच बड़े प्यारे दृष्टांत दिते। बाबा फरीद साहब दे ने कुछ शलोक ऐसे ने जिन्हां दी व्याख्या गुरु नानक साहब जी दी जोत ने कीती। एक दिन मैं अगे अर्ज कीती सी बाबा फरीद साहब दा एक शलोक हुंदा है कहिंदे जिस बंदे ने ना जदों काले केश ने भर जवानी दे अंदर जदों शरीर दे अंदर बल है, जे उस समय प्रभु दी भगती खुदा दी इबादत ने कीती ते जदों केश दुध वर्गे चिट्टे हो गए फिर ओदे तो बंदगी होनी नहीं, उन्हें बंदगी कर नहीं सकना। एदा मतलब ए नहीं कि बाबा फरीद साहब कुछ गलत कह रहे ने, पर सतगुरु उस शलोक दी होर व्याख्या विस्तार विच करदे ने। बाबा फरीद साहब कहिंदे ने काली जिनी ना रावियो तौली रावे कोई, कर साई सो पिरहड़ी रंग नवेला होए, तू प्रभु दे नाल सांझ पा। पर अगे गुरु अमरदास जी दा वचन आउंदा है कहन लगे बाबा फरीद साहब सच कहिंदे ने जवानी दे दिनां नू सांभ, पर एक गल ध्यान विच रखी कली जवानी दे ताकत नाल भी गल नहीं बननी, ए तां मेरे वाहगुरु जी दी कृपा है, हो सकदा जे बुढ़ेपे विच भी तू जुड़ जावे ओ मेर दे घर विच आया प्रेम दा प्याला तेनू बुढ़ेपे विच भी दे सकदा, ओदी कृपा ते निर्भर करदा। सतगुरु ने वचन कीता कहन लगे काली धौली साहिब सदा है, ओ वाहगुरु हर वक्त कृपा कर सकदा है जे को चित करे। हुण जे असीं कहिंदे आ साडी कमाई नाल कुछ मिलिया, साहिब कहिंदे ने अपना लाया तिरम ना लगी, अपनी मर्जी नाल अपनी ताकत नाल अपने बल नाल कृपा नहीं मिलदी, अपना लाया तिरम ना लगी, जे लोचै सब कोई ते किन्ना नूं मिलदा ए तिरम प्याला खसम का जय भावै, तिस दे ए तां ओदी कृपा है जिहदे उत्ते ओ कृपा करनी चाहे तां ओनूं ओ दात दे दे, ओदी कृपा ते निर्भर करदा। इसे तरह एक शलोक आया बाबा फरीद साहब जी दा होर बाणी विच, ते सतगुरु गुरु नानक साहब जी ने उस शलोक दी होर व्याख्या डूंघाई विच कीती। हुण आपां कहिंदे आ ना अमृत वेले उठ के प्रभु दा नाम सिमरिए, अमृत वेले तू वाहगुरु जी दे चरणां विच जुड़, ते बाबा फरीद साहब ने भी यही गल कही कहन लगे हे जग्यासु प्रभु दी बंदगी जिस वक्त भी कीती जाए ओ मुबारक है, पर जदों हुण आ रात दा पहला पैर जा रहा है, साहब कहिंदे ने जे किते ऐस पैर तू बंदगी करना ਇਸ ਵਕਤ ਤੂੰ ਇਬਾਦਤ ਕਰਨਾ ਤੇ ਇਹਦਾ ਤੈਨੂੰ ਮਿਲੇਗਾ ਫਲ ਕੀ ਕਿ ਜਾਵੇਂ ਮਾਨੋ ਕਿ ਸੁਗੰਧੀ ਵਾਲੇ ਫੁੱਲ ਚੁਣ ਚੁਣ ਕੇ ਤੇਰੀ ਝੋਲੀ ਵਿਚ ਕਿਸੇ ਨੇ ਪਾ ਦਿੱਤੇ ਹੋਣ। ਪਰ ਜੇ ਤੂੰ ਰਾਤ ਦੇ ਪਿੱਛਲ ਪੈਰ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਬੰਦਗੀ ਕਰੇ ਤੇ ਤੇਰੀ ਝੋਲੀ ਵਿਚ ਉਹ ਦਾਤ ਪਏਗੀ ਕਿ ਜਿਵੇਂ ਕਿਸੇ ਨੇ ਤੇਰੀ ਝੋਲੀ ਦੇ ਅੰਦਰ ਮਿੱਠੇ ਰਸਦਾਇਕ ਰਸ ਨਾਲ ਭਰਪੂਰ ਫਲ ਪਾ ਦਿੱਤੇ ਹੋ। ਤੇ ਬਾਬਾ ਜੀ ਨੇ ਇਸ਼ਾਰਾ ਕੀਤਾ ਇਸ ਸ਼ਲੋਕ ਵੱਲ ਥੋੜਾ ਜਿਹਾ ਧਿਆਨ ਦੇਣਾ। ਕਹਿਣ ਲੱਗੇ ਪਹਿਲੇ ਪੈਰੇ ਫੁੱਲੜਾ, ਪਹਿਲੇ ਪੈਰੇ ਜਿਹੜੀ ਬੰਦਗੀ, ਮਾਨੋ ਸੁਗੰਧੀ ਵਾਲੇ ਫੁੱਲ ਪੈ ਮਿਲਦੇ ਨੇ। ਫਲ ਪੀ ਪੱਛਾ ਰਾਤ, ਪੱਛਲ ਰਾਤ ਦੀ ਬੰਦਗੀ, ਮਾਨੋ ਰਸਦਾਇਕ ਫਲ ਮਿਲਣਗੇ। ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਪਰ ਜਿਹੜੇ ਜਾਗਦੇ ਰਹਿਣਗੇ ਦਾਤ ਕੇਵਲ ਉਹਨਾਂ ਨੂੰ ਮਿਲੇਗੀ। ਇਸ ਸ਼ਬਦ ਵੱਲ ਥੋੜਾ ਜਿਹਾ ਧਿਆਨ ਦੇਣਾ। ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਦਾਤ ਵੱਲ ਧਿਆਨ ਦੇਣਾ। ਜਿਹੜੇ ਜਾਗਦੇ ਨੇ ਉਹਨਾਂ ਨੂੰ ਦਾਤ ਮਿਲਦੀ ਏ। ਅੱਗੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਤੇ ਬੰਦਾ ਇਸ ਭੁਲੇਖੇ ਵਿਚ ਨਾ ਪੈ ਜਾਏ, ਮੈਂ ਤਾਂ ਅੰਮ੍ਰਿਤ ਵੇਲੇ ਉੱਠਣਾ ਮੇਰਾ ਤੇ ਹੱਕ ਬਣ ਗਿਆ, ਮੈਨੂੰ ਤਾਂ ਫਲ ਜ਼ਰੂਰ ਮਿਲੇਗਾ। ਸਾਹਿਬ ਕਹਿੰਦੇ ਨੇ ਬਾਬੇ ਫਰੀਦ ਜੀ ਦੇ ਇਸ ਸ਼ਲੋਕ ਨੂੰ ਸਮਝ। ਉਹ ਕਹਿੰਦੇ ਨੇ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਪਰ ਜਾਗਣ ਦਾ ਮਤਲਬ ਹੈ ਦਾਤ ਮਿਲੇਗੀ। ਪਰ ਯਾਦ ਰੱਖੀ ਮਤਾ ਮੈਣ ਕਰਕੇ ਕਹਿ ਮੇਰਾ ਹੱਕ ਬਣਦਾ, ਦਾਤ ਉੱਤੇ ਕਦੀ ਵੀ ਹੱਕ ਨਹੀਂ ਬਣਦਾ। ਇਹ ਤਾਂ ਦਤਾਰ ਦੀ ਮਰਜ਼ੀ ਹੈ, ਜਿਹਦੀ ਮਰਜ਼ੀ ਝੋਲੀ ਵਿਚ ਪਾ ਦੇ, ਦਾਤ ਤੇ ਕੋਈ ਹੱਕ ਨਹੀਂ। ਹੁਣ ਇੱਕ ਬੰਦਾ ਦਾਤਾਰ, ਮੰਨ ਲਓ ਸਾਨੂੰ ਕੋਈ ਬੰਦਾ ਦੇ ਰਿਹਾ, ਕੋਈ ਮਜ਼ਦੂਰੀ ਨਹੀਂ ਅਸੀਂ ਕੀਤੀ, ਕੋਈ ਉਹਦੀ ਸੇਵਾ ਨਹੀਂ ਕੀਤੀ, ਉਹ ਸਾਨੂੰ ਆਪਣੇ ਪੱਲਿਓਂ ਕੁਝ ਦੇਣਾ ਚਾਹੁੰਦਾ ਤੇ ਅਸੀਂ ਉਹਦੇ ਬੂਹੇ ਅੱਗੇ ਜਾ ਕੇ ਕਹੀਏ ਜੇ ਤੂੰ ਨਾ ਦਿੱਤਾ ਮੈਂ ਧੱਕੇ ਨਾਲ ਵੀ ਲਾਂਗਾ, ਮੇਰਾ ਹੱਕ ਬਣਦਾ। ਉਹ ਕਹੇਗਾ ਤੂੰ ਮੇਰੇ ਕੰਮ ਵਿਚ ਕੋਈ ਢੱਗਾ ਤੇ ਨਹੀਂ ਰਲਾਇਆ, ਤੇਰਾ ਹੱਕ ਕਿਵੇਂ ਬਣਦਾ? ਮੇਰੀ ਮਰਜ਼ੀ, ਦਿਆਂ ਮੈਂ ਨਾ ਦਿਆਂ, ਦਾਤ ਮੇਰੀ ਹੈ, ਹੱਕ ਮੇਰਾ, ਰੁਪਈਆ ਮੇਰਾ, ਮੈਂ ਤਰਸ ਕਰਕੇ ਦੇ ਦਿਆਂ, ਇਹ ਮੈਂ ਸਮਝਾਂ ਮੇਰੀ ਮਰਜ਼ੀ ਦੇ, ਪਰ ਤੇਰਾ ਹੱਕ ਕੋਈ ਨਹੀਂ ਬਣਦਾ। ਬਾਬਾ ਫਰੀਦ ਕਹਿਣ ਲੱਗੇ ਦਾਤ ਸ਼ਬਦ ਨੂੰ ਸਮਝ। ਜਦੋਂ ਕਹਿੰਦੇ ਨੇ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਤੇ ਮੇਰਾ ਗੁਰੂ ਨਾਨਕ ਬਾਬਾ ਕਹਿੰਦਾ ਦਾਤੀ ਸਾਹਿਬ ਸੰਦੀਆਂ, ਦਾਤਾਂ ਉਹਦੀਆਂ ਨੇ। ਸਾਡੇ ਕੋਲ ਕੋਈ ਸਮਰੱਥਾ ਨਹੀਂ, ਨਾ ਸਮਰਥਨ, ਨਾ ਸੇਵਕੰਗ, ਨਾ ਪ੍ਰੀਤ ਪਰਮ ਪੁਰਖ ਪਰਖੋਤਮੰਗ, ਸਾਡੇ ਕੋਲ ਕੋਈ ਤਾਕਤ ਨਹੀਂ ਕਿ ਅਸੀਂ ਹੱਕ ਆਪਣਾ ਮੰਗ ਸਕੀਏ। ਦਾਤੀ ਸਾਹਿਬ ਸੰਦੀਆਂ, ਕਿਆ ਚੱਲਾ ਤਿਸ ਨਾਲ, ਜਿਹਦੀਆਂ ਦਾਤਾਂ ਨੇ ਉਹਦੇ ਨਾਲ ਜ਼ੋਰ ਨਹੀਂ ਚੱਲਦਾ ਭਲਿਆ। ਇੱਕ ਜਗੰਦੇ ਨਾ ਲਹਿਣ, ਇੱਕ ਸੁੱਤਿਆਂ ਦੇ ਉਠਾਲ, ਉਹਦੀ ਮਰਜ਼ੀ ਇੱਕ ਜਾਗਦਿਆਂ ਨੂੰ ਵੀ ਨਹੀਂ ਦਿੰਦਾ, ਤੇ ਇੱਕ ਜਿਹੜੇ ਸੁੱਤੇ ਨੇ ਨਾ ਧਿਆਨ ਰੱਖਣਾ ਉਹਨਾਂ ਨੂੰ ਜਗਾ ਕੇ ਉਹਨਾਂ ਦੀ ਝੋਲੀ ਵਿਚ ਖੈਰ ਪਾ ਦਿੰਦਾ। ਭਾਈ ਸਾਹਿਬ, ਭਾਈ ਗੁਰਦਾਸ ਹੋਰਾਂ ਨੇ ਆਪਣੀ ਬਾਣੀ ਵਿਚ ਇੱਕ ਬੜਾ ਪਿਆਰਾ ਕਵਿਤ ਕਿਹਾ, ਕਹਿੰਦੇ ਨੇ ਦੇਖ ਸਿੱਖਾ ਜਦੋਂ ਤੂੰ ਕਮਾਈ ਕਰਨੀ ਹੈ ਨਾ, ਬਸ ਉਹਦੀ ਕਿਰਪਾ ਦੀ ਦਾਤ ਮੰਗੀ, ਮਤ ਕਮਾਈ ਕਰਕੇ ਕਹੀ ਕਿ ਮੈਂ ਇੰਨਾ ਕੁਝ ਕਮਾ ਲਿਆ, ਹੁਣ ਮੇਰਾ ਹੱਕ ਬਣ ਜਾਂਦਾ। ਭਾਈ ਗੁਰਦਾਸ ਕਹਿੰਦੇ ਜੋਈ ਪ੍ਰਭ ਭਾਵੈ ਤਾਂ ਸੋਵਤ ਜਗਾਵੈ ਜਾਏ, ਕਹਿਣ ਲੱਗੇ ਜਾਗਤ ਬਿਹਾਵੈ ਜਾਏ ਤਾਂ ਇਹ ਨਾ ਬੁਲਾਵੀ। ਉਹਨਾਂ ਦਾ ਕਵਿਤੇ ਕਹਿੰਦੇ ਜੋ ਮੇਰੇ ਵਾਹਿਗੁਰੂ ਨੂੰ ਭਾ ਗਿਆ, ਜੋਈ ਪ੍ਰਭ ਭਾਵੈ ਤਾਂ ਇਹ ਸੋਵਤ ਜਗਾਵੈ ਜਾਏ, ਜਿਹੜਾ ਵਾਹਿਗੁਰੂ ਜੀ ਨੂੰ ਭਾ ਗਿਆ ਉਹਨੂੰ ਮਾਇਆ ਵਿਚ ਸੁੱਤੇ ਹੋਏ ਨੂੰ ਜਗਾ ਕੇ ਵੀ ਦਾਤ ਦੇ ਦਿੰਦਾ, ਤੇ ਜਿਹੜਾ ਜਾਗ ਕੇ ਕਹਿੰਦਾ ਮੈਂ ਕਮਾਈ ਕੀਤੀ, ਉਹ ਜਾਗੇ ਦੇ ਪੱਲੇ ਕੌਡੀ ਵੀ ਨਹੀਂ ਪੈਂਦੀ। ਜੋਈ ਪ੍ਰਭ ਭਾਵੈ ਤਾਂ ਇਹ ਸੋਵਤ ਜਗਾਵੈ ਜਾਏ, ਜਾਗਤ ਬਿਹਾਵੈ ਤਾਂ ਇਹ ਜਾਏ ਨਾ ਬੁਲਾਵੀ। ਕਹਿਣ ਲੱਗੇ ਜੋਈ ਪ੍ਰਭ ਭਾਵੈ ਤਾਂ ਮਨ ਨ ਮਨਾਵੈ ਤਾਏ, ਜੋਈ ਪ੍ਰਭ ਭਾਵੈ ਜਿਹੜਾ ਵਾਹਿਗੁਰੂ ਜੀ ਨੂੰ ਭਾ ਗਿਆ, ਮਾਨਣ ਦਰ ਤੇ ਮਾਣ ਵਿਚ ਮਤਾ, ਉਹ ਭਾਵੇਂ ਜਿਤਨਾ ਮਰਜ਼ੀ ਹੰਕਾਰੀ ਏ, ਜੇ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ, ਹੰਕਾਰੀ ਬੰਦੇ ਨੂੰ ਵੀ ਮਨਾ ਕੇ ਨਾਮ ਵੀ ਜੋੜ ਦਿੰਦੀ। ਕਹਿਣ ਲੱਗੇ ਪਰ ਯਾਦ ਰੱਖੀ ਸੇਵਕ ਸਰੂਪ ਸੇਵਾ ਕਰਕ ਨਾ ਭਾਵੀ, ਤੇ ਜਿਹੜਾ ਹੰਕਾਰ ਵਿਚ ਕਹਿ ਮੈਂ ਸੇਵਾ ਕਰਨਾ ਮੇਰਾ ਹੱਕ ਬਣਦਾ ਮੈਨੂੰ ਜ਼ਰੂਰ ਮਿਲੇਗਾ, ਕਹਿਣ ਲੱਗੋ ਸਾਰੀ ਜ਼ਿੰਦਗੀ ਕਰਦਾ ਰਹਿੰਦਾ ਉਹਦੇ ਪੱਲੇ ਕੁਝ ਵੀ ਨਹੀਂ ਪੈਂਦਾ। ਇਹ ਪ੍ਰਭੂ ਦੀ ਕਿਰਪਾ ਈ, ਜੋਈ ਪ੍ਰਭ ਭਾਵੈ ਤਾਂ ਇਹ ਮਨ ਨੂੰ ਮਨਾਵੈ ਤਾਏ। ਕਹਿਣ ਲੱਗੇ ਸੇਵਕ ਸਰੂਪ ਸੇਵਾ ਕਰਕ ਨਾ ਭਾਵੀ। ਅੱਗੇ ਭਾਈ ਗੁਰਦਾਸ ਕਹਿੰਦੇ ਨੇ ਜੋਈ ਪ੍ਰਭ ਭਾਵੈ ਤਾਂ ਇਹ ਰੀਝ ਕਰੇ ਜਾਵੇ, ਜੇ ਵਾਹਿਗੁਰੂ ਜੀ ਨੂੰ ਭਾ ਜਾਈਏ, ਉਹ ਮੇਰਾ ਵਾਹਿਗੁਰੂ ਜਿਹੜੇ ਮਨ ਬੰਦਗੀ ਵਿਚ ਨਹੀਂ ਰੀਝਦੇ ਉਹਨਾਂ ਨੂੰ ਪ੍ਰੇਰਨਾ ਦੇ ਕੇ ਨਾਮ ਨਾਲ ਜੋੜ ਲੈਂਦਾ। ਤੇ ਜਿਹੜੇ ਸਾਹਿਬ ਕਹਿੰਦੇ ਨੇ ਮਾਣ ਕਰਦੇ ਨੇ ਅਸੀਂ ਬੜੀ ਬੰਦਗੀ ਕਰਨੇ ਆ, ਤੇ ਸਾਹਿਬ ਨੇ ਅੱਗੇ ਬਚਨ ਕੀਤਾ ਜੋਈ ਪ੍ਰਭ ਭਾਵੈ ਤਾਂ ਇਹ ਰੀਝ ਰਜਾਵੈ। ਕਹਿਣ ਲੱਗੇ ਪਰ ਜਿਹੜਾ ਕਹਿੰਦਾ ਮੈਂ ਬੜਾ ਚੰਗਾ ਵਾਂ, कह लगे आपा जनावे काच काच पग आवे ताए पग ना लगावी, जे कोई बड़ा रूप बना के कमाई करके आवे उनू प्यारे पल्ले कुछ भी रब जेड़ा देन नू त्यार है। इदा मतलब जेड़ा उनू पागे। एक विद्वान ने बड़े प्यारे बचन कह पावे उन्हें गाथा दे रूप विच गल कही। वो कहिंदा एक प्यारा फकीर वैसे हजरत मूसा नाले घटना जोड़ दे खुदा दी बंदगी ली जा रहे हैं। रस्ते विच एक फकीर बैठा पिपल दे रुख दे थले ते कहिंदे ने उन्हें पुछया कह लगा किथे चला है ते अगो जान वाले बंदगी वाले ने कहा खुदा दी दरगाह। कह लगा भाग मेरे चंगे ने तू मिल गए जे खुदा दी दरगाह भी चले है तो उन्हों पुछी मैं तेरी याद विच प्रीतम बैठा वा किन्ना कु समा होर लगेगा तेरे तक पहुंच ले। कहिंदे ने गया उन्हें बंदगी भी जुड़िया ते पुछया जाके ऐ मेरे खुदा अल्लाह ताला जेड़ा ओ मनुख तेरी याद विच बैठा रुख तले किन्ना कु समा लगेगा ओनू तेरे तक मिल दिया। ते आवाज आई जितने उस रुख दे पत्ते ने ना ओने जन्म धार के इबादत करेगा ते इन्ने समय विच मेरे तक पहुंच सकदा है। ओने कहा भी हुण ओनू जाके जवाब की देंगे। वो तो निराश होके छड़ के सब कुछ भाजू ने कहना की लेना हो जा रब तो जे इन्ने जन्म ला के मैनू कि खुदा मिलना ते मैं लेना की बंदगी विचो ते निराश होके नास्तिक बन सकता है। कहिंदे ने उन्हूं मिलिया नहीं वापस उहदे कोल लंघिया ना दो चार दिन बाद सबब नाल फिर मेल हो गया। कह लगा मैं तेनू एक सुना दिता सी तेरी तां पहुंच उथो तक मेरे बारे कोई उत्तर मिलिया ते उन्हें नीमी पाली। कह लगा उत्तर तां मिलिया पर दसा की। कह लगा दस तां सही। कहिंदा उत्तर ए मिलिया सी कि जिस रुख थले तू बैठा इन्ने जन्म जिन्ने दे पत्ते ने इन्ने जन्म लगनगे तां प्राप्ति है। ते इको दम ओ जगियासू उठ के ना दोनों हाथ जोड़ लै अखां विच नीर दी झड़ी लग गई। कह लगा मेरे दातिया तू किन्ना कृपालू। ओ हैरान हो गया कहना मैं सोचा कि ये सब कुछ छड़ के भाजो जे इन्ना लम्मा अरसा दसा इन्हें तो टिकना नहीं पर ओदे हाथ जुड़ गया ओदे मुख विचो शुकर निकलिया। ते कहने इन्नी कु गल कहन दी देर सी मेरे वाहगुरु चलो घटो घट समय जितना मर्जी लग जाए पर तेरे घर अंदर मेरे लिए किसे समय का था है ना मैं तेरा इन्ने शुक्र करना वा कदी ता मेरे ते कृपा होवे। इन्नी गल कहन दी देर सी प्रीतम दा मिलाप हो गया। ते कहिंदे उत्थे खलोते हजरत मूसा ने पूछ लिया ऐ खुदा तू भी झूठ बोल रहे तू ता कहिंदा सा इतने जन्म लगनगे इतना समा लगेगा ता एदा ते मेरा मिलाप हो सकदा है ते खिण एक लगा तू अज इसे जन्म इसे वक्त कृपा कर दिती। ते उत्तर मिलिया गल सजना इनू कुआ जेड़ी भावना कई जन्म लग के बनी सी ओ भावना एक खिण विच बन गई ते उसे वक्त प्यारे प्रीतम दा मिलाप हो गया। ते गुरु ग्रंथ साहिब ने इस प्रथा एक वचन किया बाबा फरीद कहिंदे ने आज मिलावा शेख फरीद। एदा अर्थ विद्वाना ने दो ढंग नाल कीता आज मिलावा दा एक अर्थ करदे ने इस जन्म विच ते एक विद्वान अर्थ करदा ऐसे वक्त ही कहिंदे ने आज मिलावा शेख फरीद ऐ फरीद उस खुदा दा अज ही दीदार हो सकदा है पर किवें होवेगा ताकिम ताकिम दर ते रोक लाए कूंजड़िया जेड़िया आ इंद्रिया कूंजा तेरे अंदर अग पईआं बालदियां ने वकारा दी इन्हां नूं रोक लै जिदन तू इन्हां नूं रोक के अंदर नूं टिका लिया आज मिलावा उदन ही तेनूं मिल जावे। आज मिलावा शेख फरीद ताकिम कूंजड़िया मनो मचंदड़िया जिन्हां ने साडे मन अंदर अग बाली। जै बाबा कबीर साहब नूं पढ़ीए गल ओह भी कहिंदे ने आखदे ने है हजूर कत दूर बतावे एने रौला पा के कहना रब खुदा वाहगुरु प्रभु राम बड़ी दूर है हजूर बिल्कुल नेड़े वे कत दूर बतावे मत रौला पा के बड़ी दूर है बस गल इन्नी है दुंदर बंद हो सुंदर पा। ए जड़ा द्वंद वाला मैंने ना दुविधा वाला द्वैश वाला जिदे हर शब्द विचों केवल द्वैश निकलती है इस द्वैश वाले मन नू मिटा दे दुंदर बंद हो सुंदर पावो प्यारा प्रीतम अज ही मिल सकता। मेरे कहन तो मुराद साहब कहिंदे ओदी कृपा याद रख अपनी कमाई नहीं ओदी कृपा ते निर्भर करदा है। सतगुरु की बाणी विच बाबा कबीर साहब ने एक श्लोक कहा कहिंदे ने कि मानो प्रभु दे चरण इस तरह ने ਜਿਵੇਂ ਇੱਕ ਰੁੱਖ ਬੜਾ ਉੱਚਾ ਹੋਵੇ। ਜੀਵਨ ਮਾਨੋ ਇੱਕ ਰੁੱਖ ਹੈ। ਕਹਿਣ ਲੱਗੇ ਇਸ ਰੁੱਖ ਦਾ ਜਿਹੜਾ ਉੱਪਰ ਵਾਲਾ ਸਿਰਾ, ਉੱਪਰ ਵਾਲੀ ਟੀਸੀ ਹੈ ਨਾ, ਉਸ ਟੀਸੀ ਉੱਤੇ ਮੇਰੇ ਪ੍ਰਭੂ ਦੇ ਚਰਨ ਨੇ, ਤੇ ਜਿੱਥੇ ਜਾ ਕੇ ਉਹਦੇ ਚਰਨਾਂ ਵਿੱਚ ਆਪਾਂ ਨੇ ਸਿਜਦਾ ਕਰਨਾ, ਧਿਆਨ ਦੇਣਾ ਥੋੜਾ ਜਿਹਾ, ਪ੍ਰਭੂ ਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ। ਤੇ ਸਿੱਖ ਤਾਂ ਖਲੋਤਾ ਹੀ ਵਾਹਿਗੁਰੂ ਤੇ ਸਤਿਗੁਰੂ ਦੀ ਕਿਰਪਾ ਤੇ। ਇਹੀ ਕਾਰਨ ਜਿਹੜੇ ਸਾਡੇ ਸ਼ਬਦ ਨੇ ਨਾ, ਉਹ ਵੀ ਪ੍ਰਭੂ ਦੀ ਕਿਰਪਾ ਵਾਲੇ ਨੇ। ਆ ਜਦੋਂ ਅਸੀਂ ਆਪਸ ਵਿੱਚ ਮਿਲਦੇ ਹਾਂ, ਗੱਲ ਵਾਹਿਗੁਰੂ ਦੀ ਕਰਦੇ ਹਾਂ, ਕਦੀ ਨਹੀਂ ਕਰਦੇ ਆਪਣੀ। ਆ ਜਦੋਂ ਆਪਾਂ ਮਿਲਦੇ ਹਾਂ, ਇੱਕ ਸ਼ਬਦ ਜਦੋਂ ਕਹਿੰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਚੇਤੇ ਰੱਖਿਓ ਇਹਦੇ ਵਿੱਚ ਵੀ ਸ਼ੁਕਰ ਹੈ। ਪਹਿਲੀ ਗੱਲ ਕਿ ਜਿਹੜੇ ਖਾਲਸੇ ਦੋ ਆਪਸ ਵਿੱਚ ਮਿਲਦੇ ਪਏ ਨੇ, ਇਹ ਵਾਹਿਗੁਰੂ ਦੇ ਨੇ, ਇਹਨਾਂ ਦਾ ਆਪਣਾ ਕੁਝ ਨਹੀਂ। ਤੇ ਖਾਲਸਾ ਅਸਲ ਵਿੱਚ ਹੈ ਕਿ ਸਮਝਣਾ ਇਸ ਗੱਲ ਨੂੰ। ਪ੍ਰੋਫੈਸਰ ਪੂਰਨ ਸਿੰਘ ਨੇ ਬੜੀ ਸੋਹਣੀ ਇੱਕ ਗੱਲ ਕਹੀ। ਉਹ ਕਹਿੰਦਾ ਖਾਲਸੇ ਦੀ ਪਰਿਭਾਸ਼ਾ ਨੂੰ ਸਮਝ। ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਕਿਸੇ ਰਾਜੇ ਦੀ ਪਰਜਾ ਹੁੰਦੀ ਏ, ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਕਿਸੇ ਦੀਆਂ ਮੱਝਾਂ, ਗਾਵਾਂ, ਘੋੜੀਆਂ, ਇਹ ਭੇਡਾਂ, ਬੱਕਰੀਆਂ ਹੁੰਦੀਆਂ ਨੇ। ਉਹਦੀ ਗੱਲ ਬੜੀ ਰਮਜ ਭਰੀ ਸੀ। ਉਹ ਕਹਿੰਦਾ ਜੇ ਆਪਾਂ ਕਹਾਂਗੇ ਖਾਲਸਾ ਇਸ ਤਰ੍ਹਾਂ ਜਿਵੇਂ ਰਾਜੇ ਦੀ ਪਰਜਾ, ਉਹ ਕਹਿਣ ਲੱਗਾ ਰਾਜਾ ਮਰ ਗਿਆ, ਪਰਜਾ ਤਾਂ ਫਿਰ ਵੀ ਕਾਇਮ ਰਹੇਗੀ। ਜੇ ਅਸੀਂ ਕਹਾਂਗੇ ਖਾਲਸਾ ਇਸ ਤਰ੍ਹਾਂ ਜਿਵੇਂ ਜ਼ਮੀਨ ਹੈ ਸਾਡੀ, ਭੇਡ ਬੱਕਰੀਆਂ ਨੇ, ਮੱਝਾਂ ਗਾਵਾਂ ਨੇ, ਧਨ ਦੌਲਤ, ਇਹਦਾ ਮਤਲਬ ਬੰਦਾ ਮਰ ਗਿਆ ਫਿਰ ਉਹ ਦੌਲਤ ਕਾਇਮ ਰਹੇਗੀ, ਕਿਸੇ ਹੋਰ ਕੋਲ ਜਾਏਗੀ? ਕਹਿਣ ਲੱਗੇ ਨਹੀਂ, ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਨੇ, ਖਾਲਸਾ ਇਸ ਤਰ੍ਹਾਂ ਜਿਵੇਂ ਪਾਣੀ ਦਾ ਸੋਮਾ, ਪਾਣੀ ਦਾ ਚਸ਼ਮਾ ਤੇ ਤਲਾਬ ਏ। ਜੇ ਸੂਰਜ ਹੈ ਤੇ ਕਿਰਨਾਂ ਕਾਇਮ ਨੇ, ਜੇ ਸੂਰਜ ਨਹੀਂ ਤੇ ਕਿਰਨਾਂ ਦੀ ਹੋਣ ਦੀ ਕੋਈ? ਖਾਲਸਾ ਕੀ ਹੈ? ਜੇ ਵਾਹਿਗੁਰੂ ਹੈ ਤਾਂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਜੇ ਧਿਆਨ ਰੱਖਣਾ ਪਿੱਛੋਂ ਬਾਣੀ ਦਾ ਸੋਮਾ ਹੈ ਤਾਂ ਖਾਲਸਾ ਤਲਾਬ ਕਿਸੇ ਦੇ ਅੰਦਰ ਨੂੰ ਭਰਦਾ, ਤੇ ਜੇ ਬਾਣੀ ਦਾ ਸੋਮਾ ਨਹੀਂ ਤੇ ਖਾਲਸਾ ਵੀ ਕੋਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਉਹ ਲਿਖਦਾ ਖਾਲਸਾ ਕੀ ਹੈ? ਜਿਵੇਂ ਰੁੱਖ ਤੇ ਰੁੱਖ ਦੇ ਪੱਤੇ, ਜੇ ਰੁੱਖ ਹੈ ਤੇ ਪੱਤਿਆਂ ਤੇ ਹਰਿਆਵਲ ਹੈ, ਜੇ ਰੁੱਖ ਹੀ ਨਹੀਂ ਤੇ ਪੱਤਿਆਂ ਤੇ ਹਰਿਆਵਲ ਕੀ? ਵਾਹਿਗੁਰੂ ਜੀ ਕਾ ਖਾਲਸਾ, ਮੈਂ ਕਹਿ ਰਿਹਾ ਸਿੱਖ ਦੇ ਹਰ ਬਚਨ ਵਿੱਚ ਕਿਰਪਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਦਾ। ਤੇ ਜੇ ਕੋਈ ਖਾਲਸਾ ਕੰਮ ਕਰਕੇ ਆਉਂਦਾ ਤੇ ਕਦੀ ਨਹੀਂ ਕਹਿੰਦਾ ਮੈਂ ਕੀਤਾ, ਕਹਿੰਦਾ ਵਾਹਿਗੁਰੂ ਜੀ ਕੀ ਫਤਿਹ। ਆਹ ਜਿਹੜੀ ਫਤਿਹ ਦੇ ਵੀ ਵਾਹਿਗੁਰੂ ਜੀ ਮੇਰੀ ਨਹੀਂ, ਮੇਰਾ ਸੱਚਾ ਪਾਤਸ਼ਾਹ ਜਿੱਤਿਆ ਭੰਗਾਣੀ ਦਾ ਯੁੱਧ, ਮੇਰੇ ਸਾਹਿਬ ਦੇ ਭੂਆ ਦੇ ਪੁੱਤਰ ਸ਼ਹੀਦ ਹੋਏ ਨੇ, ਪੀਰ ਬੁੱਧੂ ਸ਼ਾਹ ਦੇ ਪੁੱਤਰ ਸ਼ਹੀਦ ਹੋਏ ਨੇ। ਤੇ ਜਦੋਂ ਸ਼ਾਮ ਨੂੰ ਭੰਗਾਣੀ ਦਾ ਯੁੱਧ ਜਿੱਤਿਆ ਹੈ, ਤੇ ਉਸ ਹਿਰਦੇ ਨੇ ਇਹ ਨਹੀਂ ਕਿਹਾ ਮੈਂ ਆਪਣੀ ਤਾਕਤ ਨੂੰ ਜਿੱਤਿਆ, ਕਹਿਣ ਲੱਗੇ ਭਾਈ ਜੀਤ ਮੇਰੀ ਕਿਰਪਾ, ਕਾਲ ਕੇਰੀ ਕਿਰਪਾ ਤੇਰੀ ਹੋਈ। ਸਾਡੇ ਸ਼ਬਦ ਬੜੇ ਪਿਆਰੇ ਨੇ। ਆ ਜਦੋਂ ਜਕਾਰਾ ਛੱਡਦੇ ਹਾਂ, ਇਹਦੇ ਵਿੱਚ ਵੀ ਤਾਂ ਗੱਲ ਰੱਬ ਦੀ ਕਿਰਪਾ ਦੀ ਏ। ਜਦੋਂ ਅਸੀਂ ਪਸੁੰਨੇ ਹਾਂ ਨਾ, ਬੋਲੇ ਸੋ ਨਿਹਾਲ, ਕਈ ਵਾਰੀ ਸ਼ਬਦ ਅਸੀਂ ਵਰਤਦੇ ਹਾਂ, ਆਮ ਤੌਰ ਤੇ ਕਈ ਕੀਰਤਨੀਏ ਸੱਜਣਾ ਪਾਸੋਂ ਵੀ ਸ਼ਬਦ ਸੁਣੀਦਾ, ਉਚਾਰਨ ਸ਼ੁੱਧ ਨਹੀਂ ਹੁੰਦਾ। ਪਰ ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਜੋ ਮੈਂ ਕਹਿ ਰਿਹਾ ਮੈਂ ਬਿਲਕੁਲ ਪੂਰਾ ਵਾਂ। ਗੁਰੂ ਸਮਰੱਥ ਹੈ, ਗੁਰੂ ਤੋਂ ਬਿਨਾਂ ਸਭ ਅਧੂਰੇ ਨੇ। ਉਹ ਪੜ੍ਹਦੇ ਹੁੰਦੇ ਆ ਬੋਲੇ, ਇਹਦਾ ਮਤਲਬ ਹੈ ਜਿਹੜਾ ਬੋਲੇਗਾ, ਬੋਲੇ ਸੋ ਸੋ ਦਰਥ, ਉਹ ਨਿਹਾਲ, ਉਹ ਨਿਹਾਲ ਹੋਵੇਗਾ। ਕੀ ਬੋਲੇਗਾ ਜੀ? ਕਹਿਣ ਲੱਗੇ ਸਤ ਸ਼੍ਰੀ ਅਕਾਲ, ਤਿੰਨੇ ਵਾਹਿਗੁਰੂ ਜੀ ਦੇ ਵਾਚਕ ਨੇ। ਸਤ ਦਰਥ ਜਿਹੜਾ ਸੱਚਾ ਹੈ, ਸ੍ਰੀ ਦਰਸ਼ ਜਿਹੜਾ ਸ਼੍ਰੋਮਣੀ ਹੈ, ਤੇ ਅਕਾਲ ਦਾ ਅਰਥ ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਜਿਹੜਾ ਉਹਨੂੰ ਬੋਲੇਗਾ ਉਹ ਨਿਹਾਲ ਹੋਵੇਗਾ। ਤੇ ਚੇਤੇ ਰੱਖੀ ਸਿੱਖਾ, ਸਿਮਰਨ ਤੋਂ ਬਿਨਾਂ ਤੇਰਾ ਜੀਵਨ ਕੁਛ ਨਹੀਂ ਹੋ, ਤੇਰੀ ਹਰ ਮਰਿਆਦਾ ਦੇ ਅੰਦਰ ਨਾਮ ਦੀ ਗੱਲ। ਤੂੰ ਦਸਾਂ ਪਾਤਸ਼ਾਹੀਆਂ ਦੇ ਨਾਂ ਲੈਂਦਾ, ਫਿਰ ਧਿਆਨ ਧਰ ਕੇ ਵਾਹਿਗੁਰੂ ਕਹਿੰਦਾ। ਤੂੰ ਪੰਜਾਂ ਪਿਆਰਿਆਂ ਦੇ ਨਾਂ ਲੈਂਦਾ, ਚਾਰ ਸਾਹਿਬਜ਼ਾਦਿਆਂ ਦੇ, 40 ਮੁਕਤਿਆਂ ਦੇ, ਫਿਰ ਵਾਹਿਗੁਰੂ ਕਹਿੰਦਾ। ਗੱਲ ਕੀ? ਮੇਰਾ ਗੁਰੂ ਤੈਨੂੰ ਚਾਹੁੰਦਾ ਕਿ ਤੂੰ ਨਾਮ ਵਿੱਚ ਜੁੜ ਜਾਏ। ਤੇ ਕਈ ਵਾਰੀ ਕਈ ਸੱਜਣ ਪੜ੍ਹਦੇ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹੁਣ ਸੱਤ ਸ਼ਬਦ ਦੇ ਅਰਥ ਤਾਂ ਕਈ ਬਣਦੇ ਨੇ। ਸੱਤ ਦਰਦ ਚੰਦਰਮਾ ਵੀ ਹੈ, ਸੱਤ ਦਰਦ ਆ ਦੁਨੀਆਂ ਦੀ ਰਿਸ਼ਤੇਦਾਰੀ। ਅਸਲ ਵਿੱਚ ਸ਼ਬਦ ਹੈ ਸੱਤ, ਉਹ ਸੱਚਾ ਹੈ। ਸ੍ਰੀ ਉਹ ਸ਼੍ਰੋਮਣੀ ਹੈ, ਅਕਾਲ ਉਹਦਾ ਨਾਂ ਲਿਆ ਕਰ ਜਿਹੜਾ ਸੱਚਾ, ਜਿਹੜਾ ਸ਼੍ਰੋਮਣੀ ਹੈ, ਜਿਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਪੈਣ। ਖੈਰ ਮੈਂ ਆਪਣੇ ਟੌਪਿਕ ਤੇ ਆਵਾਂ। ਕਬੀਰ ਸਾਹਿਬ ਕਹਿੰਦੇ ਨੇ ਜੀਵਨ ਦੀ, ਜੀਵਨ ਇੱਕ ਰੁੱਖ ਹੈ, ਮਨੁੱਖਾ ਜਨਮ ਇੱਕ ਰੁੱਖ ਹੈ, ਪ੍ਰਭੂ ਦੇ ਚਰਨ ਇਸ ਰੁੱਖ ਦੀ ਉੱਪਰ ਵਾਲੇ ਸਿਰੇ ਤੇ ਚੋਟੀ ਏ। ਹੁਣ ਜੇ ਆਪਾਂ ਉੱਪਰ ਵਾਲੀ ਚੋਟੀ ਦੇ ਫਲ ਦਾ ਰਸ ਚੱਖਣਾ, ਤੇ ਕੁਦਰਤੀ ਤੌਰ ਤੇ ਸਾਨੂੰ ਟਾਣਿਆਂ ਦਾ ਸਹਾਰਾ ਲੈ ਕੇ ਉੱਤੇ ਚੜ੍ਹਨਾ ਪਏਗਾ ਨਾ। ਜੇ ਟਾਣਿਆਂ ਦਾ ਸਹਾਰਾ ਨਹੀਂ ਲਾਂਗੇ, ਚੜ੍ਹਾਂਗੇ ਕਿਵੇਂ? ਤੇ ਕਬੀਰ ਸਾਹਿਬ ਕਹਿੰਦੇ ਨੇ ਦਿਲ ਮੇਰਾ ਵੀ ਕੀਤਾ ਉੱਪਰ ਵਾਲੇ ਰੁੱਖ ਦਾ, ਜਿਹੜਾ ਫਲ ਮਿੱਠਾ ਹੈ ਸਵਾਦ ਨਾਲ ਰਸ ਨਾਲ ਭਰਪੂਰ ਉਹਨੂੰ ਚੱਖਾਂ। ਕਹਿਣ ਲੱਗੇ ਜਦੋਂ ਪਹਿਲੀ ਟਾਹਣੀ ਤੇ ਪੈਰ ਰੱਖਿਆ ਤੇ ਟਾਹਣੀ ਸੀ ਕੱਚੀ ਤਿੜ ਕਰਕੇ ਟੁੱਟੀ ਤੇ ਇੱਕ ਪੈਰ ਅੱਗੇ ਵਧਾਇਆ ਸੀ, ਦੋ ਪੈਰ ਫਿਰ ਥੱਲੇ ਡਿੱਗ ਪਿਆ। ਕਹਿਣ ਲੱਗੇ ਫਿਰ ਅੱਗੇ ਹੱਥ ਪਾਇਆ, ਫਿਰ ਟਾਹਣੀ ਟੁੱਟ ਗਈ ਤੇ ਅੰਦਰੋਂ ਇੱਕ ਆਵਾਜ਼ ਆਈ, ਕਬੀਰ ਭਾਵੇਂ ਰੁੱਖ ਦਾ ਫਲ ਏ, ਜੇ ਤੂੰ ਇਸ ਫਲ ਨੂੰ ਵੀ ਚੱਖਣਾ ਚਾਹੁੰਦੇ, ਕੇਵਲ ਤੇਰਾ ਆਪਣਾ ਉਦਮ, ਤੇਰੀ ਆਪਣੀ ਮਿਹਨਤ, ਕੁਝ ਨਹੀਂ ਉਹ ਕਰਨੀ। ਜੇ ਰੱਬ ਦੀ ਕਿਰਪਾ ਨਾ ਹੋਈ, ਜੇ ਟਾਹਣੀ ਕਮਜ਼ੋਰ ਨੇ ਤਾਂ ਫੁੱਲ ਫਲ ਦਾ ਰਸ ਕਿਵੇਂ ਮਾਣੇਗਾ? ਤੇ ਜਿਸ ਨਾਮ ਦਾ ਰਸ ਤੂੰ ਮਾਨਣਾ ਚਾਹੁੰਦਾ, ਆਪਣੀ ਸਾਧਨਾ ਦੀਆਂ ਟਾਹਣੀਆਂ ਨਹੀਂ, ਜੇ ਉਹ ਕਿਰਪਾ ਕਰਕੇ ਅੰਦਰ ਅਡੋਲਤਾ ਬਖਸ਼ੇ ਤੇ ਰਸ ਤੱਕ ਤਾਂ ਹੀ ਪਹੁੰਚੇ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਕਹਿਣ ਲੱਗੇ ਕਬੀਰ ਕਾਰਨ ਬਪੜਾ ਕਿਆ ਕਰੇ, ਬਪੜਾ ਦਰ ਤੇ ਵਿਚਾਰਾ ਸਾਡੇ ਕੰਮ ਕੀ ਕਰ ਸਕਦੇ ਨੇ? ਜੋ ਰਾਮ ਨਾ ਕਰੇ ਸਹਾਏ, ਜੇ ਮੇਰਾ ਵਾਹਿਗੁਰੂ ਕਿਰਪਾ ਨਾ ਕਰੇ। ਕਹਿਣ ਲੱਗੇ ਜਿੰਨ ਜੇ ਡਾਲੀ ਪੱਗ ਧਰੂ ਸੋਈ, ਮੁੜ ਮੁੜ ਜਾਏ ਸਾਡਾ ਕੰਮ ਕੀ ਕਰੇਗਾ? ਜਿਸ ਟਾਹਣੀ ਤੇ ਪੈਰ ਰੱਖਣੇ ਉਹੀ ਤਿੜਕਦੀ ਪਈ ਏ, ਉਹੀ ਟੁੱਟਦੀ ਪਈ ਏ, ਇਹਦਾ ਮਤਲਬ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਤੇ ਜਦੋਂ ਫਿਰ ਕਬੀਰ ਦੀ ਮਹਿਮਾ ਹੋ ਗਈ, ਹਰ ਪਾਸੇ ਇੱਕੋ ਗੱਲ ਹੋਈ ਕਿ ਕਬੀਰ ਰੱਬ ਤੱਕ ਪਹੁੰਚ ਗਏ, ਤੇ ਫਿਰ ਕਬੀਰ ਨੇ ਸ਼ੁਕਰ ਵੀ ਜੁੜ ਕੇ ਇੱਕ ਗੱਲ ਕਹੀ। ਲੋਕਾਂ ਨੇ ਕਿਹਾ ਤੂੰ ਬਹੁਤ ਪੁੱਗਿਆ, ਤੂੰ ਅਨਿਨ ਭਗਤ ਏ, ਬੜੀ ਭਗਤੀ ਕੀਤੀ, ਕਿੰਨਾ ਕੁਛ ਸਿਮਰਨ ਕੀਤਾ। ਤੇ ਜਿਨ੍ਹੇ ਕਿਰਪਾ ਵਿੱਚ ਜੀਵਿਆ ਸੀ ਉਹ ਕਹਿਣ ਲੱਗਾ, ਕਬੀਰ ਨਾ ਹਮ ਕੀਆ ਨਾ ਕਰਾਂਗੇ। ਕਹਿੰਦੇ ਮੈਂ ਕੋਈ ਭਗਤੀ ਨਹੀਂ ਜੇ ਕੀਤੀ, ਐਵੇਂ ਕਹੋ ਕਿ ਕਬੀਰ ਬੜਾ ਭਗਤ ਏ। ਨਾ ਹਮ ਕੀਆ ਨਾ ਕਰਾਂਗੇ, ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕੁਝ ਨਹੀਂ ਕਰਨਾ, ਨਾ ਕਰ ਸਕੇ ਸਰੀਰ ਮੇਰੇ ਤਾਂ ਸਰੀਰ ਵਿੱਚ ਹੀ ਤਾਕਤ ਨਹੀਂ, ਮੈਂ ਭਗਤੀ ਕਰ ਲਵਾਂ? ਕਹਿਣ ਲੱਗੇ ਫਿਰ ਐਵੇਂ ਤੇਰੇ ਨਾਮ ਦੀ ਸ਼ੋਭਾ? ਕਹਿਣ ਲੱਗੇ ਸ਼ੋਭਾ ਇਸ ਕਰਕੇ ਵੀ ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ, ਕਬੀਰ ਕਰਨ ਵਾਲਾ ਤੇ ਵਾਹਿਗੁਰੂ ਵੇ ਜਿਹਨੇ ਕਬੀਰ ਕਬੀਰ ਕਰਾ ਦਿੱਤੀ, ਮੇਰੇ ਪੱਲੇ ਕੁਝ ਨਹੀਂ। ਇਹੀ ਕਾਰਨ ਪੁਰਾਤਨ ਜਨਮ ਸਾਖੀ ਵਾਲਾ ਲਿਖਦਾ, ਕਬੀਰ ਪੰਥੀ ਮਿਲੇ ਨੇ ਗੁਰੂ ਨਾਨਕ ਨੂੰ ਤੇ ਪੁੱਛਦੇ ਨੇ ਗੁਰੂ ਨਾਨਕ ਕੀ? ਉਹ ਕਹਿੰਦੇ ਨੇ ਹੱਦ ਹੋ ਗਈ, ਨਾ ਗੁਰੂ ਨਾਨਕ ਜਪ ਦਾ ਦਾਵਾ ਕਰਦਾ, ਨਾ ਤਪ ਦਾ ਦਾਵਾ ਕਰਦਾ, ਨਾ ਵਿਦਿਆ ਦਾ ਦਾਵਾ ਕਰਦਾ, ਨਾ ਗਿਆਨ ਦਾ ਦਾਵਾ ਕਰਦਾ, ਨਾ ਉਹ ਕਮਾਈ ਦਾ ਦਾਵਾ ਕਰਦਾ, ਬਸ ਇੱਕੋ ਹੀ ਗੱਲ ਕਹਿੰਦਾ ਕਿ ਪਿਆਰੇ ਵਾਹਿਗੁਰੂ ਜੀ ਦੀ ਕਿਰਪਾ ਵਰਦੀ, ਉਹਦੀ ਮਿਹਰ ਵਰਦੀ। ਅੱਜ ਮੇਰੇ ਗੁਰੂ ਅਰਜਨ ਸਾਹਿਬ ਜੀ ਇਹੀ ਬਚਨ ਕਹਿੰਦੇ ਨੇ, ਕਹਿਣ ਲੱਗੇ ਨੈ ਸਮਰਥਨ ਨੈ ਸੇਵਕੰ, ਹੇ ਮੇਰੇ ਪ੍ਰਭੂ ਜੀ ਨੈ ਸਮਰਥਨ, ਮੇਰੇ ਅੰਦਰ ਕੋਈ ਸਮਰੱਥਾ ਨਹੀਂ ਕਿ ਤੇਰੀ ਸੇਵਾ ਕਰ ਸਕਾਂ, ਤੇਰੀ ਬੰਦਗੀ ਕਰ ਸਕਾਂ, ਮੇਰੇ ਅੰਦਰ ਕੀ ਸਮਰੱਥਾ? ਸਤਿਗੁਰੂ ਬਾਣੀ ਵਿੱਚ ਤਾਂ ਹੀ ਕਹਿਣ ਲੱਗੇ, ਹੇ ਮੇਰੇ ਪ੍ਰਭੂ ਜੀ ਮੇਰੇ ਅੰਦਰ ਕੋਈ ਚੰਗੇ ਸ਼ੁਭ ਕੰਮ ਨਹੀਂ, ਕੋਈ ਸਮਰੱਥਾ ਨਹੀਂ, ਨੈ ਸਮਰਥਨ ਨੈ ਸੇਵਕੰ, ਤੇ ਨਾ ਮੈਂ ਸੇਵਾ ਕਰ ਕਰਕੇ ਤੇਰਾ ਪਰਮ ਸੇਵਕ ਬਣ ਸਕਣਾ, ਸੇਵਾ ਕਰਨ ਦੀ ਵੀ ਸਮਰੱਥਾ ਨਹੀਂ। ਕਹਿਣ ਲੱਗੇ ਮੈਂ ਪ੍ਰੀਤ ਪਰਮ ਪੁਰਖੋਤਮੰਗ, ਪੁਰਖੋਤਮੰਗ ਦਾ ਅਰਥ ਜਿਹੜਾ ਸਭ ਤੋਂ ਉੱਤਮ ਪੁਰਖ ਵਾਹਿਗੁਰੂ ਏ, ਪਰਮ ਦਾ ਅਰਥ ਵੱਡਾ ਜਿਹੜਾ ਵੱਡਾ ਵਾਹਿਗੁਰੂ ਅਕਾਲ ਪੁਰਖ ਏ, ਮੇਰੇ ਅੰਦਰ ਕੋਈ ਸਮਰੱਥਾ ਨਹੀਂ ਮੈਂ ਉਹਦੇ ਚਰਨਾਂ ਨੂੰ ਪ੍ਰੀਤ ਵੀ ਕਰ ਸਕਾਂ। ਨੈ ਸਮਰਥਨ ਨੈ ਸੇਵਕਨ ਨੈ ਪ੍ਰੀਤ ਪਰਮ ਪੁਰਖੋਤਮੰਗ। ਕਹਿਣ ਲੱਗੇ ਤਵ ਪ੍ਰਸਾਦ, ਹੇ ਮੇਰੇ ਵਾਹਿਗੁਰੂ ਜੀ ਤਵ ਪ੍ਰਸਾਦ ਦਾ ਅਰਥ ਤੇਰੀ ਕਿਰਪਾ, ਸਿਮਰਤੇ ਨਾਮੰਗ, ਤੇਰੀ ਕਿਰਪਾ ਹੋਵੇ ਤੇ ਨਾਮ ਜਪ ਸਕਣਾ ਵਾ, ਨਾ ਸਮਰੱਥਾ ਹੈ ਨਾ ਸੇਵਾ ਕਰ ਸਕਣਾ, ਨਾ ਹਿਰਦੇ ਵਿੱਚ ਪ੍ਰੀਤ ਵਾਲੀ ਭਾਵਨਾ। ਤਵ ਪ੍ਰਸਾਦ ਸਿਮਰਤੇ ਨਾਮੰਗ, ਨਾਨਕ ਕਿਰਪਾਲ ਹਰ ਹਰ ਗੁਰੂ। ਕਹਿਣ ਲੱਗੇ ਉਸ ਗੁਰੂ ਹਰੀ ਰੂਪ ਗੁਰੂ ਦੀ ਕਿਰਪਾ, ਤੇ ਦੂਸਰਾ ਧਿਆਨ ਰੱਖਣਾ ਮੇਰੇ ਪ੍ਰਭੂ ਦੀ ਕਿਰਪਾ। ਤੇ ਕਈ ਵਾਰੀ ਬਾਣੀ ਪੜ੍ਹਦਿਆਂ ਬੜੀਆਂ ਗੱਲਾਂ ਜਿਹੜੀਆਂ ਨੇ ਉਹ ਸਮਝ ਪੈਂਦੀਆਂ ਨੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਵੀ ਜਿਹਨੇ ਸੇਵਾ ਕੀਤੀ ਨਾ ਗੱਦੀ ਉਹਨੂੰ ਮਿਲੀ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ, ਉਹ ਕਹਿੰਦਾ ਨਹੀਂ, ਕੱਲੀ ਘਾਲ ਕਮਾਈ ਨਹੀਂ, ਇਹਦਾ ਮਤਲਬ ਜਿਹੜਾ ਸੇਵਾ ਕਰ ਰਿਹਾ ਇਸ ਬਿਰਤੀ ਨੂੰ ਮੁੱਕ ਰੱਖ ਕੇ ਮੈਨੂੰ ਕੱਲ ਨੂੰ ਗੱਦੀ ਮਿਲੇ ਫਿਰ ਉਹਦੀ ਸੇਵਾ ਕਿਵੇਂ ਥਾਂ ਪੈ ਗਈ? ਬਿਰਤੀਆ ਵੀ ਦਿਨ ਰਾਤ ਸੇਵਾ ਕਰਦਾ ਪਿਆ। ਨਹੀਂ ਪਿਆਰਿਓ, ਗੱਦੀ ਉਹਨੂੰ ਨਹੀਂ ਜਿਹਨੇ ਸੇਵਾ ਕੀਤੀ, ਗੱਦੀ ਤਾਂ ਉਹਨਾਂ ਨੂੰ ਮਿਲੀ ਜਿਹੜੇ ਧੁਰ ਦਰਗਾਹ ਹੋਏ ਨਵਾਜੇ ਆਏ। ਜੇ ਅਸੀਂ ਪੜ੍ਹੀਏ ਨਾ ਇਤਿਹਾਸ ਨੂੰ, ਭਾਈ ਲੈਣਾ ਆਇਆ ਗੁਰੂ ਨਾਨਕ ਜੀ ਉਹਨੂੰ ਨੂੰ ਉਹ ਜਾਣਦਾ ਨਹੀਂ, ਪਰ ਮੇਰਾ ਬਾਬਾ ਆਵਾਜ਼ ਦੇ ਕੇ ਕਹਿੰਦਾ ਬੁੱਢਿਆ ਉੱਠ, ਮੇਰੇ ਰਾਜ ਦਾ ਧਨੀ ਆ ਰਿਹਾ, ਉਹਨੂੰ ਜੀ ਆਇਆ ਕਹਿਆ ਜੀ। ਕੀ ਕਾਰਨ? ਗੁਰੂ ਅੰਗਦ ਸਾਹਿਬ ਜੀ ਨੂੰ ਲੈਣ ਜਾਂਦੇ ਨੇ, ਬਾਬਾ ਅਮਰਦਾਸ ਸੁੱਤੇ ਨੇ, ਤੇ ਕਹਿੰਦੇ ਉਸ ਵਕਤ ਪੰਡਿਤ ਦੁਰਗਾ ਦੱਤ ਦੁਰਗੋ ਉਹ ਦੇਖ ਕੇ ਕਹਿ ਦਿੰਦਾ ਕਿ ਇਹ ਆਉਣ ਵਾਲੇ ਸਮੇਂ ਅੰਦਰ ਕੋਈ ਮਹਾਨ ਪਰਮਾਤਮਾ ਬਣੇਗਾ। ਇਹਦਾ ਮਤਲਬ ਗੁਰੂ ਬਣਨ ਤੋਂ ਪਹਿਲਾਂ ਲੱਛਣ ਕਿਸੇ ਨੇ ਦੇਖ ਲਏ ਨੇ। ਭਾਈ ਜੇਠੇ ਨੇ ਟੋਕਰੀ ਚੁੱਕੀ ਏ ਤੇ ਗੁਰੂ ਵੇਖ ਕੇ ਕਹਿੰਦਾ, ਲੋਕ ਕਹਿੰਦੇ ਨੇ ਜਵਾਈ ਦੇ ਸਿਰ ਤੇ ਟੋਕਰੀ, ਤੇ ਗੁਰੂ ਅਮਰਦਾਸ ਕਹਿੰਦੇ ਨੇ ਟੋਕਰੀ ਨਹੀਂ, ਇਹਦੇ ਸਿਰ ਤੇ ਤਾਂ ਛਤਰ ਪਿਆ ਤੁਰਦਾ। ਅਜੇ ਗੁਰੂ ਬਣੇ ਨਹੀਂ, ਗੁਰੂ ਅਰਜਨ ਸਾਹਿਬ ਅਜੇ ਬੱਚੇ ਨੇ, ਬਾਲ ਉਮਰ ਵਿਚ ਨੇ, ਤੇ ਉਸ ਵਕਤ ਦੇਖ ਕੇ ਕਹਿ ਦਿੰਦਾ ਮੇਰਾ ਗੁਰੂ ਅਮਰਦਾਸ ਦੋਤਾ ਬਾਣੀ ਕਾ ਬੋਝਤਾ। ਇਹ ਪਹਿਲਾਂ ਕਿਉਂ ਗੱਲਾਂ ਕਹਿ ਦਿੱਤੀਆਂ? ਦੋਤਰੇ ਤੇ ਪਹਿਲਾਂ ਵੀ ਦੋ ਕਹਿਣ। ਅਸਲ ਵਿਚ ਇਹ ਪ੍ਰਭੂ ਦੀ ਕਿਰਪਾਲਤਾ, ਉਸ ਵਾਹਿਗੁਰੂ ਜੀ ਦੀ ਕਿਰਪਾ। ਸਾਹਿਬ ਕਹਿੰਦੇ ਨੇ ਨਾ ਸਮਰੱਥ ਨਾ ਸੇਵਕੰ, ਨਾ ਸਮਰੱਥਾ ਨਾ ਸੇਵਾ ਕਰਨ ਦੀ ਤਾਕਤ, ਨਾ ਪ੍ਰੀਤ ਪਰਮ ਪੁਰ ਖੋਤਮੰਗ, ਨਾ ਮੇਰੇ ਕੋਲ ਇੰਨੀ ਕੁ ਤਾਕਤ ਏ ਮੇਰੇ ਵਾਹਿਗੁਰੂ ਮੈਂ ਤੈਨੂੰ ਪ੍ਰੀਤ ਕਰ ਸਕਾਂ। ਤਾਂ ਪ੍ਰਸਾਦ ਸਿਮਰ ਤੇ ਨਾਮੰਗ, ਤੇਰੀ ਕਿਰਪਾ ਨਾਲ ਨਾਮ ਜਪਣਾ ਵਾ, ਕਿਉਂਕਿ ਤੁਮਰੀ ਕਿਰਪਾ ਤੇ ਜਪਿਆ ਨਾਉ, ਤੁਮਰੀ ਕਿਰਪਾ ਤੇ ਦਰਗਾਹ ਥਾਉ, ਤੇਰੀ ਕਿਰਪਾ ਤੋਂ ਬਿਨਾ ਨਹੀਂ। ਸਾਹਿਬ ਕਹਿੰਦੇ ਨੇ ਜਾਂ ਤੂੰ ਤੁਸੈ ਮਿਹਰਵਾਨ ਅਚਿੰਤ ਵਸਾ ਮਨ ਮਾਹੇ, ਜਾਂ ਤੂੰ ਤੁਸੈ ਮਿਹਰਵਾਨ ਨਵਨਿਧ ਘਰ ਮੈਂ ਪਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ, ਜਾਂ ਤੂੰ ਤੁਸੈ ਮਿਹਰਵਾਨ ਤਾਂ ਨਾਨਕ ਸੱਚ ਸਮਾਏ। ਤੇਰੀ ਕਿਰਪਾ ਦੇ ਨਾਲ ਸਿਮਰਨ ਬੰਦਗੀ ਹੁੰਦੀ ਏ। ਅੱਗੇ ਗੁਰਦੇਵ ਕਹਿੰਦੇ ਨੇ ਜਿਹੜਾ ਫਿਰ ਸਿਮਰਨ ਵਿਚ ਜੁੜ ਗਿਆ, ਜਿਹਦੇ ਤੇ ਕਿਰਪਾ ਹੋ ਗਈ, ਨਾਮ ਜਪਣ ਲੱਗ ਪਿਆ, ਬੰਦਗੀ ਵਿਚ ਗੁੜੁੰਦ ਹੋ ਗਿਆ, ਫਿਰ ਉਹਦੇ ਹਿਰਦੇ ਵਿਚੋਂ ਸ਼ੁਕਰ ਦੇ ਸ਼ਬਦ ਨਿਕਲਦੇ ਨੇ। ਉਹ ਸ਼ੁਕਰਾਨਾ ਕਰਦਾ ਤੇ ਸ਼ੁਕਰਾਨੇ ਵਿਚ ਕਹਿੰਦਾ, ਭਰਨ ਪੋਖਣ ਕਰੰਤ ਜੀਆ। ਭਰਨ ਪੋਖਣ ਦਾ ਅਰਥ ਹੈ ਜੀਵਾਂ ਦੀ ਪ੍ਰਤਪਾਲਣਾ ਮੇਰੇ ਵਾਹਿਗੁਰੂ ਤੂੰ ਕਰਨਾ, ਇਹਨਾਂ ਨੂੰ ਰਿਜਕ ਤੂੰ ਦੇਣਾ ਪਿਆ। ਫਿਰ ਕਹਿੰਦੇ ਨੇ ਵਿਸ਼ਰਾਮ, ਵਿਸ਼ਰਾਮ ਦਰ ਤੇ ਜਿੱਥੇ ਟਿਕਾਣਾ ਕਰਨਾ, ਸੌਣਾ, ਆਰਾਮ ਕਰਨਾ, ਘਰ ਵੀ ਤੂੰ ਦੇਣਾ। ਸਾਧਨ, ਸਾਧਨ ਦਰ ਤੇ ਕੱਪੜਾ ਵੀ ਤੂੰ ਦੇਣਾ। ਦੇਵੰਤ ਦਾਨੰਗ, ਇਹ ਬੰਦੇ ਦੀ ਤਾਕਤ ਨਹੀਂ। ਜੇ ਤੂੰ ਕਿਸੇ ਨੂੰ ਰੋਟੀ ਦਿੱਤੀ, ਤਨ ਧੱਕਣ ਨੂੰ ਕੱਪੜਾ ਦਿੱਤਾ, ਰਹਿਣ ਵਾਸਤੇ ਮਕਾਨ ਦਿੱਤਾ, ਅਸਲ ਵਿਚ ਮੇਰੇ ਵਾਹਿਗੁਰੂ ਇਹ ਤੇਰਾ ਦਿੱਤਾ ਹੋਇਆ ਦਾਨ ਏ। ਬੰਦੇ ਦੀ ਕੀ ਸਮਰੱਥਾ ਕੋਈ ਚੀਜ਼ ਪੈਦਾ ਕਰ ਸਕੇ? ਤੂੰ ਕਿਰਪਾ ਕੀਤੀ, ਉਹਨੂੰ ਦਾਨ ਮਿਲਿਆ। ਕਹਿਣ ਲੱਗੇ ਸਿਰਜੰਤ, ਸਿਰਜੰਤ ਦਰ ਤੇ ਤੂੰ ਸਿਰਜਣਾ ਰਤਨ ਜਨਮ। ਆ ਕੀਮਤੀ ਮਨੁੱਖਾ ਜਨਮ ਜਿਹੜਾ ਰਤਨਾਂ ਨਾਲੋਂ ਵੀ ਜ਼ਿਆਦਾ ਅਮੋਲਕ ਏ। ਚਤੁਰ ਚੇਤ ਮੈਂ, ਚਤੁਰ ਦਾ ਅਰਥ ਏ ਸਿਆਣਪ। ਤੂੰ ਮਨੁੱਖ ਦੇ ਜਨਮ ਨੂੰ ਸਿਰਜ ਕੇ ਇਹਦੇ ਅੰਦਰ ਚਤੁਰ ਸਿਆਣਪ ਚੇਤਨਤਾ ਪੈਦਾ ਕਰ ਦਿੰਦੇ, ਇਹ ਵੀ ਤੇਰੀ ਕਿਰਪਾ ਨਾਲ। ਜੇ ਤੇਰੀ ਕਿਰਪਾ ਨਾ ਹੋਵੇ ਤੇ ਇਸ ਮਿੱਟੀ ਦੀ ਮਡੋਲੀ ਨੂੰ ਸਮਝ ਕਿੱਥੇ ਪੈ? ਉਹਦੀ ਕਿਰਪਾ ਨਾਲ ਹੀ ਜਨਮ ਸਿਰਜਿਆ ਗਿਆ ਨਾ। ਆ ਹਜ਼ੂਰ ਦੇ ਬਚਨ ਅਸੀਂ ਰੋਜ਼ ਪੜ੍ਹਦੇ ਨੀ? ਸਾਹਿਬ ਕਹਿੰਦੇ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਆਪਣੇ ਆਪ ਨਹੀਂ, ਤਾਂ ਤੂੰ ਜਗ ਮੈਂ ਆਇਆ। ਤਾਂ ਹੀ ਮੇਰਾ ਗੁਰਦੇਵ ਸੱਚਾ ਪਾਤਸ਼ਾਹ ਕਹਿੰਦਾ, ਹਰ ਜੀਓ ਗੁਫਾ ਅੰਦਰ ਰੱਖ ਹੈ ਬਾਜਾ ਪਾਉਣ ਵਜਾਇਆ। ਤਾਂ ਹੀ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇਸ ਪਾਣੀ ਤੇ ਜਿੰਤੂ ਘਰਿਆ ਮਾਟੀ ਕਾਲੇ ਦਿਓਰਾ ਕਰਿਆ। ਉਸ ਵਾਹਿਗੁਰੂ ਦੀ ਕਿਰਪਾ ਵੇਖ ਜਿਨੇ ਪਾਣੀ ਦੀ ਇੱਕ ਬੂੰਦ ਤੋਂ ਤੇਰੇ ਸਰੀਰ ਨੂੰ ਸਿਰਜ ਦਿੱਤਾ। ਸਿਰਜੰਤ, ਰਤਨ, ਜਨਮ, ਚਤੁਰ ਚੇਤਨੇ, ਜਿਨੇ ਸੋਹਣਾ ਜਨਮ ਦਿੱਤਾ, ਜਿਨੇ ਸਿਆਣਪ ਤੇ ਅਕਲ ਦਿੱਤੀ। ਵਰਤੰਤ, ਵਰਤੰਤ ਦਰ ਚੋ ਵਰਤਾਂਦਾ ਪਿਆ, ਕੀ ਵਰਤਾਂਦਾ? ਸੁਖ ਆਨੰਦ ਪ੍ਰਸਾਦਾ, ਪ੍ਰਸਾਦਾ ਦਰ ਤੇ ਕਿਰਪਾ। ਜਿਹੜੇ ਸੁਖ ਤੇ ਆਨੰਦ ਮਿਲਦੇ ਨੇ ਉਹ ਵੀ ਉਹਦੀ ਕਿਰਪਾ ਦੇ ਨਾਲ, ਉਹਦੀ ਬਖਸ਼ਿਸ਼ ਨਾਲ ਮਿਲਦੇ ਨੇ। ਸਾਹਿਬ ਕਹਿੰਦੇ ਸਿਮਰੰਤ ਨਾਨਕ, ਤੇ ਜਿਨ੍ਹਾਂ ਤੇ ਕਿਰਪਾ ਕਰਦੇ ਨੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਸਿਮਰਦੇ ਨੇ। ਹਰ ਹਰ ਹਰੇ, ਉਹ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਹਰੀ ਹਰੀ ਜਪਦੇ ਨੇ। ਅਨਿਤਿਆ ਰਚਨਾ, ਅਨਿਤਿਆ ਦਰ ਤੋਂ ਜਿਨ੍ਹੇ ਸਦਾ ਨਹੀਂ ਰਹਿਣਾ, ਆ ਸੰਸਾਰ ਦੀ ਰਚਨਾ ਜਿਨ੍ਹੇ ਬਿਣਤ ਜਾਣਾ। ਸਾਹਿਬ ਕਹਿਣ ਲੱਗੇ ਅਨਿਤਿਆ ਰਚਨਾ ਨਰਮੋ ਤੇ, ਆ ਜਿਸ ਸੰਸਾਰ ਨੇ ਫਾਨੀ ਹੋ ਜਾਣਾ ਉਹ ਇਹਦੇ ਮੋਹ ਤੋਂ ਉੱਪਰ ਉੱਠ ਜਾਂਦੇ। ਸਿਮਰਨ ਕਰਨ ਵਾਲਾ ਇਸ ਮੋਹ ਵਿਚ ਖਚਿਤ ਨਹੀਂ ਹੁੰਦਾ। ਦੋਨਾਂ ਸ਼ਲੋਕਾਂ ਦਾ ਕੇਂਦਰੀ ਭਾਵ ਇੰਨਾ ਪਵੇ, ਉਹਦੀ ਕਿਰਪਾ ਨਾਲ ਸਿੱਖ ਚੱਲਦਾ, ਉਹਦੀ ਬਖਸ਼ਿਸ਼ ਦੇ ਨਾਲ ਸਿੱਖ ਦਾ ਹਿਰਦਾ ਨਾਮ ਨਾਲ ਭਰਪੂਰ ਹੁੰਦਾ। ਇਹ ਨਹੀਂ ਕਿ ਕਹਿ ਕੇ ਕਮਾਈ ਮੇਰੀ, ਮਿਹਨਤ ਮੇਰੀ, ਬੰਦਗੀ ਮੇਰੀ, ਤੇ ਮੈਂ ਅਰਜ ਆਰੰਭ ਕੀਤੀ ਸੀ। ਦਾਵਾ ਨਹੀਂ ਕਰਨਾ, ਅਜੇ ਤਾਂ ਬੇੜੀ ਸਮੁੰਦਰ ਵਿਚ ਤੁਰਦੀ ਪਈ ਏ। ਕੀ ਪਤਾ ਕਿ ਕਿਹੜੇ ਵਕਤ ਇਹ ਜੀਵਨ ਦੀ ਬਾਜੀ ਪੁੱਠੀ ਵੀ ਪੈ ਚੁੱਕਦੀ ਏ। ਕਦੀ ਤੁਰਦਾ ਜੋਗਾ ਕਹਿੰਦਾ, ਜੋਗਿਆ ਤੇਰੇ ਵਰਗਾ ਹੁਕਮ ਮੰਨਣ ਵਾਲਾ ਕਿਹੜਾ ਈ? देख जेड़ा घर भी सब कुछ छड़ के आ गया किथे इन्नी वड्डी कृपा के हुक्म आया ते छड़ के भज्या ते जिदन बोलिया अंदरों होमे का बीज पुंगरिया तेरे वर्गा कोई नहीं ते किथे आके खलो गया बेसवा दे धरते सतगुरु ने एक पूरना पाया से सिखा जे हुक्म भी मनना ते तां भी समझी उहदी कृपा ही तेरी अपनी कोई ताकत नहीं तेरे कोल की समर्था तू कुछ कर सके सतगुरु तां ही बाणी विच कहिंदे ने ज्यों जानो त्यों राख हर कब तेरिया केते गनु असंख अवगुण मेरिया हे मेरे प्रभु मेरे अंदर अणगिणत अवगुण ने तू कृपा करके सानू रख ले ते जदों तेरी कृपा हो जाए फिर तू मिट्टी नूं वी धो के पवित्र कर सकना गुरु ग्रंथ साहिब कृपा करे सानू वी सूझ बख्श दे आ जिहड़ी होमे चंदरी थां थां मैं कीता मैं बनाया मैं पढ़िया मैं कीता इहदे तों खहिड़ा छुट जाए ते जदों मैं मर जाएगी फिर कृपा ने तू निकलेगी भाई गुरदास तां ही कहिंदे ने बकरी सारी जिंदगी मैं कर दी उहदे शब्द ही मैं ने कहिंदे ने जिद्दन वढ के टुकड़े जां कीते उहदी तंदी जां उहदी चमड़ी दा बना के ढोल वजाया जिन्हें सारी जिंदगी मैं तो बिना शब्द कोई नहीं सी पढ़िया जदों हथ मारिया तू ही कही जा जदों अंदरों मैं खत्म हो जाएगी उधरों फिर तू दा प्रकाश वाहिगुरु जी का खालसा वाहिगुरु जी की फतेह।